ਪਰਮੇਸ਼ਰ ਅਕਾਲ ਪੁਰਖ ਦੇ ਉੱਪਰ ਨਿਸ਼ਚਾ ਰੱਖ ਕੇ ਤਾਂ ਸਤ ਸਰੂਪ ਦੀ ਪ੍ਰਾਪਤੀ ਵਾਲੇ ਹੋਈਦਾ ਹੈ। ਆਪੋ ਨੀ ਕਿਸੇ ਤੋਂ ਹੋਇਆ ਜਾ ਸਕਦਾ ਤੇ ਜਦੋਂ ਸੰਤੋਖੀ ਹੋ ਜਾਈਏ ਫਿਰ ਸੰਤੁਸ਼ਟਤਾ ਪ੍ਰਾਪਤ ਹੋ ਜਾਂਦੀ ਹੈ। ਮਨ ਲਾਲ ਕਿਤਨੀ ਕੁ ਫਸਦਾ ਐਸੀ ਵਾਸ਼ਨਾ ਖੈ ਹੁੰਦੀ ਹੈ ਜੋ ਤੂੰ ਦੇ ਨਹੀਂ ਉਹ ਤ੍ਰਿਪਤ ਹੈ ਆਨਕ ਤੋਂ ਤਾਹਾ ਪਰਾਬਦ ਮੁਤਾਬਕ ਜੋ ਮਿਲਦਾ ਹੈ ਉਸਦੇ ਉੱਪਰ ਗੁਰੂ ਦਾ ਸਿੱਖ ਨਿਸ਼ਚਾ ਰੱਖ ਕੇ ਆਪਣੇ ਜੀਵਨ ਨੂੰ ਲਗਾਉਂਦਾ ਹੈ। ਜੇ ਭੁੱਖ ਦੇ ਪੈਸੇ ਰਾਜਾ ਦੁੱਖ ਸੁੱਖ ਮਨਾਏ ਜੇ ਪਰਮੇਸ਼ਰ ਭੁੱਖਿਆ ਰੱਖੇ ਤਾਂ ਵੀ ਸੁੱਖ ਜੇ ਦੁੱਖ ਦੇ ਰਹੇ ਤੇ ਤਾਂ ਵੀ ਸੁੱਖ ਮਹਿਸੂਸ ਕਰਦੇ ਹਨ। ਦੁੱਖ ਮੇਰੇ ਤੇ ਪਰਮੇਸ਼ਰ ਦੇ ਪਿਆਰੇ ਸਮਝਦੇ ਹਨ ਤੇ ਵਾਹਿਗੁਰੂ ਨੇ ਸਾਡੇ ਕੀਤੇ ਕਰਮ ਅਨੁਸਾਰ ਇਹ ਸਾਨੂੰ ਫਲ ਪਹੁੰਚਾਇਆ ਹੈ। ਨਫ਼ਰਤ ਨਹੀਂ ਕਰਦੇ ਜੇ ਸੁੱਖ ਦੇ ਰਹੇ ਨੇ ਤੇ ਫਿਰ ਸਮਝੇ ਕਿ ਵਾਹਿਗੁਰੂ ਦੀ ਬਖਸ਼ਿਸ਼ ਹੈ ਉਹਦੀ ਦਿਆਲਤਾ ਹੈ। ਇਸ ਵਾਸਤੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਵਿੱਚ ਕਰਕੇ ਸੰਤੋਖ ਪ੍ਰਾਪਤ ਕਰਕੇ ਸੁੱਖ ਮਾਣਦੇ ਹਨ ਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜੋ ਧਾਰਨ ਕਰਦੇ ਹਨ ਸਰਵ ਮਨ ਅਧਿਆਸਨ ਆਰਤ ਸਤਮ ਦਾ ਸੋਧਨ ਇਹ ਸਾਰਾ ਜਿਹਾ ਸਰਵਣ ਕਰਨੇ ਕਰਕੇ ਪ੍ਰਾਪਤ ਹੁੰਦਾ ਹੈ।
ਅੱਠ ਸੱਠ ਦਾ ਇਸ
ਪਰਮੇਸ਼ਰ ਦਾ ਨਾਮ ਸਰਵਣ ਕਰਨੇ ਕਰਕੇ ਹਰ ਤੀਰਥ ਦੇ ਇਸ਼ਨਾਨ ਦਾ ਪਤਾ ਲੱਗਦਾ ਹੈ ਇਹ ਦਾ ਕੀ ਮਹੱਤਵ ਹੈ। ਸੁਣ ਤੋਂ ਬਿਨਾਂ ਪਤਾ ਨਹੀਂ ਲੱਗ ਸਕਦਾ ਜਿਹੜਾ ਸਰਵਣ ਕਰਨ ਵਾਲਾ ਹੈ ਅਠਾਰ ਤੀਰਥਾਂ ਦੇ ਇਸ਼ਨਾਨ ਦੀ ਇੱਛਾ ਕਰੇ ਤਾਂ ਜਿਹੜੇ ਤੀਰਥ ਹੈ ਇਹਦੇ ਰੂਪ ਧਾਰ ਕੇ ਨਾਮ ਸੁਣਨ ਵਾਲੇ ਦੇ ਪਾਸ ਆ ਕੇ ਉਸ ਦੀ ਸੇਵਾ ਕਰਦੇ ਹਨ। ਉਹਦਾ ਇਸ਼ਨਾਨ ਆਪ ਖੁਦ ਵੀ ਆ ਕੇ ਕਰਵਾ ਦਿੰਦੇ ਹਨ। ਇੱਕ ਪ੍ਰਭੂ ਰਾਜਾ ਹੋਇਆ ਤਾਂ ਬੜਾ ਨਿਤਨੇਮੀ ਸੀ ਭਗਤੀ ਵਾਲਾ ਸੀ। ਕੋਈ ਤੀਰਥ ਯਾਤਰਾ ਤੇ ਵਿਗਿਆਸੋ ਜਾ ਰਿਹਾ ਸੀ ਉਸਨੇ ਇਹਨਾਂ ਦੇ ਪਾਸ ਆ ਕੇ ਕਿਹਾ ਕਿ ਰਾਜਨ ਤੀਰਥਾਂ ਦੀ ਯਾਤਰਾ ਕਰਨਾ ਬੜਾ ਭਾਰੀ ਫਲ ਹੈ ਬਹੁਤ ਸੁੱਖ ਮਿਲਦਾ ਤੈਨੂੰ ਯਾਤਰਾ ਕਰਨੀ ਚਾਹੀਦੀ ਹੈ। ਇਸ ਨੇ ਉਸ ਤੀਰਥ ਯਾਤਰਾ ਤੋਂ ਸੁਣ ਕੇ ਇੱਛਾ ਕੀਤੇ ਸੰਕਲਪ ਕੀਤਾ ਅਰਦਾਸ ਬਾਣੀ ਹੋਈ ਕਿ ਰਾਜਨ ਭਗਤੀ ਵਿੱਚ ਲੀਨ ਰਹੋ ਤੀਰਥ ਤੈਨੂੰ ਫਲ ਮਿਲ ਜਾਵੇਗਾ ਤੇਰਾ ਇਸ਼ਨਾਨ ਹੋ ਜਾਵੇਗਾ। ਸਰਕਾਰ ਤਾਂ ਇਹ ਸਾਰਿਆਂ ਤੀਰਥਾਂ ਨੇ ਇਕੱਠਿਆਂ ਹੋ ਕੇ ਇਸ ਰਾਜੇ ਦਾ ਇਸ਼ਨਾਨ ਕਰਵਾਇਆ ਤੇ ਭਗਤਮਾਲਾ ਵਿੱਚ ਇਹਨਾਂ ਦਾ ਐਸਾ ਪ੍ਰਸੰਗ ਆਉਂਦਾ ਤਾਂ ਜਿਸ ਥਾਂ ਤੇ ਇਸ਼ਨਾਨ ਕਰਿਆ ਕਰਦਾ ਅੰਮ੍ਰਿਤ ਵੇਲੇ ਉਸ ਥਾਂ ਤੇ ਆ ਕੇ ਸਾਰੇ ਤੀਰਥ ਨੇ ਆਵਾਜ਼ ਦਿੱਤੀ ਕਿ ਰਾਜ ਇਸ਼ਨਾਨ ਕਰ ਲਵੋ। ਸਤਿਗੁਰ ਸੱਚੇ ਪਾਤਸ਼ਾਹ ਫਰਮਾਨ ਇਹ ਹੈ ਸਾਕਰ ਤੀਰਥ ਦਾ ਮੁੱਖ ਟਿੱਕਾ ਤੇ ਸਤ ਮਾਤ ਰਗਾਸ ਤੇ ਖਾਲਸਾ ਦੇ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਹੋਵੇ ਤਾਂ ਤੀਰਥ ਉੱਥੇ ਆ ਕੇ ਉਸਦਾ ਆਪ ਇਸ਼ਨਾਨ ਕਰਵਾਉਣ ਦੀ ਸੇਵਾ ਕਰਕੇ ਆਪਣੇ ਆਪ ਨੂੰ ਸਬਰੇ ਸਮਝਦੇ ਹਨ। ਐਸਾ ਭਾਰੀ ਮਹਾਤਮਾ ਸੁਣਨ ਦਾ ਤੇ ਪਰਮੇਸ਼ਰ ਦੇ ਨਾਮ ਗਾਇਨ ਕਰਨ ਦਾ ਜਾਪ ਕਰਨ ਦਾ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਹੀ ਸੁਣਨਾ ਹੈ ਤੇ ਪ੍ਰਤੱਖ ਜਿਸ ਤਰ੍ਹਾਂ ਆਪਾਂ ਹੁਣ ਬੈਠੇ ਹਾਂ ਇਸ ਤਰ੍ਹਾਂ ਹੀ ਬੈਠ ਕੇ ਇਕਾਗਰਤਾ ਨਾਲ ਸੁਣਨਾ ਹੈ। ਤਾਂ ਜਗਤਾ ਮਲ ਸੀ ਜਿਹੜਾ ਪਟਨੀ ਸਾਹਿਬ ਦੇ ਵਿੱਚ ਰਹਿਣ ਵਾਲਾ ਹਲਵਾਈ ਸੀ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉੱਥੇ ਪਹੁੰਚੇ ਉੱਥੋਂ ਦੀਆਂ ਸੰਗਤਾਂ ਨੇ ਕੱਢਿਆ ਉੱਥੇ ਕਿਹਾ ਸੱਚੇ ਪਾਤਸ਼ਾਹ ਇਹ ਸਿੱਖ ਆਪ ਜੀ ਨਾਲ ਪ੍ਰੇਮ ਬੜਾ ਕਰਦਾ ਪਰ ਇਸ਼ਨਾਨ ਨਹੀਂ ਕਰਦਾ ਦੇਖਿਆ ਕਰੇ। ਗੁਰੂ ਗਰੀਬ ਨਵਾਜ ਜੀ ਕਹਿਣਗੇ ਭਾਈ ਅੱਜ ਰਾਤ ਸਾਡੇ ਭਾਗ ਠਹਿਰੋ ਅਸੀਂ ਤੁਹਾਨੂੰ ਇਸ਼ਨਾਨ ਕਰਦਾ ਵਿਖਾਵਾਂਗੇ। ਸਤਿਗੁਰੂ ਗਰੀਬ ਨਵਾਜ ਜੀ ਪਾ ਸੰਗਤ ਰਾਤ ਨੂੰ ਰਹਿ ਪਏ ਸਾਰੀ ਰਾਤ ਜਗਰਾਤਾ ਕੀਤਾ ਕੇ ਸੁਣਦਾ ਰਿਹਾ ਭਜਨ ਬੰਦ ਕੇ ਕਰਦੇ ਰਹੇ ਸੰਗਤ ਸਮਰਥ ਹੋਇਆ ਸਹਿ ਰਾਤ ਰਹਿੰਦੀ ਤੋਂ ਗੰਗਾ ਜਿਹੜੀ ਸੀ ਗਊ ਦਾ ਰੂਪ ਧਾਰ ਕੇ ਦੇ ਪਾਸ ਆਏ ਜਿੱਥੇ ਚਵੱਕਾ ਬਣਿਆ ਹੋਇਆ ਸੀ ਉੱਥੇ ਕਿਸੇ ਦਾ ਖਾਲਸਾ ਜੀ ਇਸ਼ਨਾਨ ਕਰਵਾਇਆ ਜੇ ਕਰਕੇ ਸਾਰੇ ਹੀ ਹੈਰਾਨ ਹੋ ਗਏ ਕਿ ਕਹਿੰਦੇ ਸੀ ਇਸ਼ਨਾਨ ਨਹੀਂ ਕਰਦਾ ਤੇ ਇਹ ਗੰਗਾ ਆ ਕੇ ਆਪ ਇਸ਼ਨਾਨ ਕਰਦੀ ਹੈ ਜਿਸ ਨੂੰ ਸਾਰਿਆਂ ਲੋਕਾਂ ਨੇ ਪਵਿੱਤਰ ਮੰਨਿਆ ਹੈ ਤੇ ਉਹ ਤੀਰਥ ਜਿਹੜੇ ਪਵਿੱਤਰ ਹੈ ਉਹ ਆਪਣੀ ਪਵਿੱਤਰਤਾ ਐਸੇ ਪਰਮੇਸ਼ਰ ਦੇ ਪਿਆਰ ਨੇ ਇਸ਼ਨਾਨ ਕਰ ਸਮਝਦੇ ਹਨ। ਇਹ ਵੇਖ ਕਰਕੇ ਸਾਰੇ ਹੈਰਾਨ ਹੋਏ ਤੇ ਪਟਨਾ ਸਾਹਿਬ ਤੱਕ ਕਹਿੰਦੇ ਕਿ 72 ਨਦੀਆਂ ਇਹ ਗੰਗਾ ਵਿੱਚ ਪੈਂਦੀਆਂ ਸਾਰੀਆਂ ਆਰੰਭ ਤੋਂ ਲੈ ਕੇ ਗੰਗੋਤਰੀ ਜਿਹੜੀ ਹੈ ਪੁੰਜ ਤੋਂ ਕਹਿੰਦੇ ਚੱਲਦੇ ਹੈ ਉੱਥੋਂ ਤੋਂ ਲੈ ਕੇ ਪਟਨੇ ਸਾਹਿਬ ਤੱਕ ਰਸਤੇ ਵਿੱਚ 72 ਨਦੀਆਂ ਕਹਿੰਦੇ ਪੈਂਦੀਆਂ ਹੈ। ਪਰ ਫਿਰ ਵੀ ਇਹ ਗੁਰੂ ਦੇ ਪਿਆਰਿਓ ਪਰਮੇਸ਼ਰ ਦੇ ਪਿਆਰਿਆਂ ਸੇਵਾ ਕਰਕੇ ਆਪਣੇ ਆਪ ਨੂੰ ਭਰੀ ਸਮਝਦੇ ਹੈ ਤੇ ਹੁਣ ਮੈਂ ਪਵਿੱਤਰ ਹੋਏ ਹਾਂ ਐਸਾ ਨਾਮ ਸੁਣਦਾ ਤੇ ਪਰਮੇਸ਼ਰ ਦੇ ਨਾਮ ਗਾਇਨ ਕਰਨ ਦਾ ਫਲ ਹੈ। ਮਾਤਾ ਨਾਨਕ ਜੀ ਨੇ ਜਿਸ ਵੇਲੇ ਕਾਂਸੇ ਵਿੱਚ ਪੁੱਜੇ ਹਨ ਵੱਡੇ ਸਿੱਖਾਂ ਨੇ ਗੁਰਦੁਆਰਾ ਮਾਤਾ ਜੀ ਯਾਦ ਉੱਤੇ ਬਣਿਆ ਹੈ ਔਰ ਨਾ ਚੇਤਾ ਸੀ ਕਿ ਅਸੀਂ ਵੀ ਇਸ਼ਨਾਨ ਕਰੀਏ ਤਾਂ ਸਤਿਗੁਰ ਦਾ ਬਚਨ ਹੋਇਆ ਸੀ ਕਿ ਤੁਸੀਂ ਇੱਥੇ ਭਜਨ ਕਰੋ ਆਪਣੇ ਆਪ ਤੇ ਗੰਗਾ ਇਸ਼ਨਾਨ ਕਰਵਾਵੇਗੇ। ਹੁਣ ਤੱਕ ਸੋਮਾ ਉੱਥੋਂ ਗੁਰੂ ਦੇ ਪਿਆਰ ਖੋਹੀ ਦੇ ਰੂਪ ਵਿੱਚ ਛੁੱਟਿਆ ਹੋਇਆ ਹੈ। ਤੋ ਧਾਰ ਪਾਣੀ ਦੀ ਪਤਾ ਆਈ ਸੀ, ਮਾਤਾ ਜੀ ਦਾ ਇਸ਼ਨਾਨ ਕੀਤਾ ਸੀ, ਇਹ ਕਰਕੇ ਸਾਰੀਆਂ ਸੰਗਤਾਂ ਨਿਹਾਲ ਹੋਈਆਂ ਹਨ। ਸੋ ਸਤਿਗੁਰੂ ਜੀ ਕਹਿੰਦੇ ਹਨ, ਸੁਣਿਆ ਕਰਕੇ ਅਠਾਰ ਤੀਰਥਾਂ ਜਿਹੜਾ ਤੀਰਥਾਂ ਦਾ ਇਸ਼ਨਾਨ ਹੋਇਆ ਉਸਦਾ ਪਤਾ ਲੱਗਦਾ ਤੇ ਸੁਣਿਆ ਅੱਠ ਅੱਠ ਦਾ ਇਸ਼ਨਾਨ ਹੈ। ਜੇ ਪਰਮੇਸ਼ਵਰ ਦਾ ਨਾਮ ਸੁਣੀਏ ਜਿਹੜੇ ਅੱਠ ਅੱਠ ਅਠਾਰ ਤੀਰਥਾਂ ਚੀਜ਼ ਹੈ ਉਹ ਕੁੱਝ ਵੀ ਨਹੀਂ ਰਹਿ ਜਾਂਦੇ। ਪਰਮੇਸ਼ਵਰ ਦਾ ਨਾਮ ਸੁਣੀਏ ਤੇ ਅਠਾਰ ਤੀਰਥ ਤਿਲ ਮਾਸ ਵੀ ਬਰਾਬਰ ਨਹੀਂ ਪੁੱਜ ਸਕਦੇ, ਇਤਨਾ ਭਾਰੀ ਮਹਾਤਮਾ ਪਰਮੇਸ਼ਵਰ ਦੇ ਨਾਮ ਦਾ। ਸੋ ਜਿਹੜੇ ਗੁਰਮੁਖ ਪਰਮੇਸ਼ਵਰ ਦੇ ਨਾਮ ਨੂੰ ਸੁਣਦੇ ਹਨ ਉਹਨਾਂ ਨੂੰ ਕਹਿੰਦੇ ਅੱਠ ਅੱਠ ਪਾਠ ਅੱਠ ਪਾਠੀ ਕਰਨਾ ਹੈ, ਸਰਤਾ ਵਾਸਤੇ ਕਰਨਾ ਅੱਠ ਪਾਠ। ਪਾਠਨ ਵੈਰਾਗ ਵਿਵੇਕ ਖਤਮ ਤੇ ਮੋਖਿਆ ਸਰਵਣ ਮੰਨਣ ਤੇ ਨਿਰਾਸਨ ਸਾਥੋਂ ਦਾ ਸੋਧਨ ਤੇ ਅੱਠੇ ਜਿਹੜੇ ਹਨ ਪ੍ਰਾਪਤ ਹੋ ਜਾਂਦੇ ਆ। ਤੇ ਅੱਠ ਨਾਮ ਹੈ ਮੂਰਖ ਦਾ, ਜਿਹੜੀ ਮੂਰਖਤਾ ਹੀ ਹੈ ਉਹ ਹਿਰਦੇ ਵਿੱਚ ਨਿਕਲ ਜਾਂਦੀ, ਕਾਟਨ ਕੀ ਚੀਜ਼ ਆ ਉਹ ਨਿਰਸਤ ਹੋ ਜਾਂਦੀ ਹੈ ਗੁਰੂ ਦੇ ਪਿਆਰਿਓ। ਉਹ ਸ਼ਾਹੀ ਜਿਹੜੀ ਹੈ ਸ਼ੋਈ ਮਨ ਦੇ ਉੱਪਰ ਛਾਈ ਹੋਏ ਉਹ ਸਾਰੀ ਇਰਜਾ ਉਹਨਾਂ ਦੀ ਰਹਿ ਜਾਂਦੀ ਹੈ। ਜਾਂ ਨਾਨਕ ਫਿਰ ਆਪਾਂ ਜਿਹਨਾਂ ਮਿਟਣ ਪ੍ਰਾਂਤੀ ਕਾਏ, ਜਦੋਂ ਤੱਕ ਆਪਣੇ ਆਪ ਨੂੰ ਜਾਣਦਾ ਨਹੀਂ ਤੇ ਰਿਜਾ ਦੀ ਛੋਈ ਲੈਂਦੀ ਨਹੀਂ। ਜਿਹੜੀ ਮੂਰਖਤਾ ਹੀ ਹੈ ਇੱਥੇ ਛੋਈ ਪਈ ਰਹਿੰਦੀ ਹੈ। ਤਾਂ ਪਰਮੇਸ਼ਵਰ ਦਾ ਨਾਮ ਰੂਪ ਜਿਹੜਾ ਜਲ ਹੈ ਇਹ ਗੁਰੂ ਕੇ ਪਿਆਰੇ ਇਸ਼ਨਾਨ ਕਰਕੇ ਉਸਨੂੰ ਲਾ ਲਈਦਾ ਹੈ। ਐਸਾ ਹੀ ਬੜਾ ਭਾਰੀ ਆਨੰਦ ਹੈ ਪਰਮੇਸ਼ਵਰ ਦੇ ਨਾਮ ਸੁਣ ਦਾ। ਅਠਾਰ ਸਾਧਨ ਵੀ ਪ੍ਰਾਪਤ ਹੋ ਗਏ, ਅੱਠ ਸਾਧਨ ਵੀ ਪ੍ਰਾਪਤ ਹੋ ਗਏ, ਤੇਰੀ ਮੂਰਖਤਾ ਹੀ ਹੈ ਇਹ ਸਾਰੀ ਨਿਰਸਤ ਹੋ ਜਾਂਦੀ ਹੈ। ਐਸਾ ਭਾਰੀ ਮਹਾਤਮਾ ਇਸੇ ਪ੍ਰਕਾਰ ਫੇਰ ਪੜੋ ਕਰਕੇ ਅੰਤਰਮੁਖ ਬਿਰਤੀ ਹੋ ਕੇ। ਸੋ ਜਿਹੜੇ ਘਾਟ ਰੂਪ ਸਾਰੇ ਸਾੜਦੇ ਹਨ ਤਾਂ ਗੁਰੂ ਕੇ ਪਿਆਰੇ ਇਹ ਨਿਰਸਤ ਹੋ ਜਾਂਦੇ ਆ। ਗੁਰੂ ਪਿਆਰੇ ਪਰਮੇਸ਼ਵਰ ਦਾ ਭਜਨ ਕਰਕੇ ਨਾਮ ਰੂਪੇ ਜਲ ਦੇ ਪ੍ਰਵਾਹ ਵਿੱਚ ਇਸ਼ਨਾਨ ਕਰਦੇ ਹਨ। ਇਹਨਾਂ ਅਠਾਰ ਘਾਟਾਂ ਤੋਂ ਸੁਤੰਤਰ ਹੋਣਾ ਹੀ ਪਰਮੇਸ਼ਵਰ ਵਾਹਿਗੁਰੂ ਦੀ ਕਿਰਪਾ ਦਾ ਫਲ ਹੈ। ਅਠਾਰ ਤੀਰਥਾਂ ਦਾ ਇਸ਼ਨਾਨ ਮੰਨਣਾ ਹੈ ਗੁਰੂ ਕੇ ਸਿੱਖ ਨੇ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੋ ਨਾਮ ਹੀ ਗੁਰੂ ਕੇ ਪਿਆਰੇ ਤੀਰਥ ਹੈ, ਤੀਰਥ ਨਾਮ ਪਵਿੱਤਰ ਦਾ ਹੁੰਦਾ ਹੈ। ਤੁਹਾਡਾ ਪਵਿੱਤਰ ਕਰਨ ਵਾਲਾ ਸਾਰਿਆਂ ਤਾਂ ਇਹ ਹੈ ਪਰਮੇਸ਼ਵਰ ਦਾ ਵਾਹਿਗੁਰੂ ਮੰਤ ਸ਼ਬਦ। ਅੱਜ ਕੱਲ੍ਹ ਰਿਵਾਜ਼ ਪੈ ਗਿਆ ਕਥਾ ਵੀ ਹੁੰਦੀ ਹੈ, ਕੀਰਤਨ ਵੀ ਹੁੰਦਾ, ਤੇ ਚੋਟ ਕੇ ਕਹਿੰਦੇ ਬਾਬਾ ਜੀ ਸਾਨੂੰ ਕੋਈ ਸ਼ਬਦ ਦੇ ਦਿਓ, ਸਾਨੂੰ ਕੋਈ ਮੰਤਰ ਦੇ ਦਿਓ, ਸਾਨੂੰ ਕੋਈ ਥਾਪੜਾ ਦੇ ਦਿਓ, ਤੇ ਸਾਡੇ ਮੋਢੇ ਤੇ ਹੱਥ ਰੱਖ ਦਿਓ, ਇਹਦੇ ਨਾਲ ਕੁੱਝ ਨਹੀਂ ਮਿਲਣਾ ਗਾ ਜਦੋਂ ਤੱਕ ਹੁਕਮ ਨਹੀਂ ਮੰਨਦੇ। ਹੁਕਮ ਕਿਹਦਾ ਮੰਨਣਾ ਹੈ? ਸਤਿਗੁਰੂ ਗ੍ਰੰਥ ਸਾਹਿਬ ਜੀ ਦਾ। ਤੇ ਸਤਿਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ, ਸਭ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਟਿਆ। ਗੁਪਤ ਨਾਮ ਕਿਹੜਾ ਹੈ? ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਬਚਨ ਫਰਮਾਏ ਹਨ ਕਿ ਭਾਈ ਅਨੇਕ ਪ੍ਰਕਾਰ ਦੇ ਨਾਮ ਹੈ। ਭਾਈ ਸਾਹਿਬ ਦੇ ਰਚਨਾ ਦੁਆਰਾ ਵੀ ਦੱਸਿਆ ਹੈ, ਦੇਖ ਤੇ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਇਹ ਸ਼ਬਦ ਉਪਦੇਸ਼ ਹੈ ਜਿਹੜਾ ਸਰਵਣ ਕਰਵਾਇਆ ਸੰਗਤ ਦੇ ਤਾਹੀ। ਸੋ ਕਿਰਤਮ ਨਾਮ ਸਾਥੇ ਤੇਰੇ ਜਿਹਬਾ, ਸਤਨਾਮ ਤੇਰਾ ਬੜਾ ਪੂਰਬਲਾ। ਉਹ ਸਤਨਾਮ ਕਿਹੜਾ ਹੈ? ਵਾਹਿਗੁਰੂ ਹੈ। ਸੋ ਵਾਹਿਗੁਰੂ ਗ੍ਰੰਥ ਜਿਹੜਾ ਸੋਈਆਂ ਦੇ ਵਿੱਚ ਆਉਂਦਾ ਹੈ ਬਾਣੀ ਵਿੱਚ, ਸੋ ਇਸ ਸ਼ਬਦ ਨੂੰ ਸੁਣਨੇ ਕਰਕੇ ਸਾਰਿਆਂ ਪਾਪਾਂ ਦੀ ਨਿਵਰਤੀ ਹੋ ਜਾਂਦੀ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ, ਅੱਠ ਅੱਠ ਕਿਹੜਾ ਹੈ? ਪੰਜੇ ਗਿਆਨ ਇੰਦਰੇ ਤੇ ਤਿੰਨੇ ਗੁਣ, ਜਿਹੜੇ ਅੱਠ ਹਨ ਤੇ ਇਹਨਾਂ ਅੱਠਾਂ ਨੂੰ ਧਾਰਨ ਕਰਕੇ ਫਿਰ ਜਿਹੜੀ ਹੰਗਤਾ ਫੁਰਦੀ ਹੈ, ਸਤਨਾਮ ਮੂਰਖ ਦਾ ਹੁੰਦਾ ਹੈ ਤੇ ਮੂਰਖ ਨੂੰ ਹੰਗਤਾ ਜ਼ਿਆਦਾ ਫੁਰਦੀ ਹੈ। ਇਹ ਮੂਰਖਤਾ ਜਿਹੜੀ ਹੈ ਇਹਨਾਂ ਵਿੱਚੋਂ ਨਿਵਰਤ ਹੋ ਜਾਂਦੀ ਹੈ ਤੇ ਨਿਮਰਤਾ ਧਾਰਨ ਕਰ ਰੂਪ ਪਰਮੇਸ਼ਰ ਦੇ ਪਿਆਰੇ ਇਸ਼ਨਾਨ ਕਰ ਲੈਂਦੇ ਹਨ। ਵਾਹਿਗੁਰੂ ਦਾ ਨਾਮ ਸੁਣ ਕੇ ਜਿਨ੍ਹਾਂ ਨੇ ਅੱਠ ਅੱਠ ਤੀਰਥਾਂ ਦਾ ਇਸ਼ਨਾਨ ਕੀਤਾ ਹੈ ਉਹ ਗੁਰੂ ਕੇ ਪਿਆਰੋ ਨਾਮ ਦੇ ਸਰਣ ਦੀ ਮਹਿਮਾ ਦਾ ਕਥਨ ਕਰਦੇ ਹਨ, ਦੂਜਿਆਂ ਨੂੰ ਕੋਈ ਪਤਾ ਨਹੀਂ। ਤੇ ਇਸ਼ਨਾਨ ਨਾਲ ਅਰਥ ਕਹਿੰਦੇ ਹੈ, ਤੀਰਥ ਵੱਡਾ ਕਿ ਹਰ ਕਾ ਦਾਸ, ਕਹੋ ਕਬੀਰ ਹਮ ਪਾਇਆ ਪਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਹਰੇ ਪਰਮੇਸ਼ਵਰ ਦਾ ਜਿਹੜਾ ਦਾਸ ਸੇਵਕ ਹੈ ਉਹਨਾਂ ਨੇ ਮਹਿਮਾ ਮਹਾਨ ਦੱਸੀ ਹੈ। ਸੋ ਇਸ ਵਾਰ ਜਿਹੜਾ ਭਜਨ ਕਰਨਾ ਤੇ ਬੈਠ ਕੇ ਅਕਾਗਰਤਾ ਪੂਰਵਕ ਸੰਗਤ ਵਿੱਚ ਸੁਣਨਾ ਹੈ, ਇਹਦੀ ਮਹਿਮਾ ਮਹਾਨ ਮਹਾਨ ਹੈ। ਕੀ ਆ ਅਠਾਰ ਤੀਰਥਾਂ ਦਾ ਇਸ਼ਨਾਨ ਦੇ ਸਰਮ ਕਰ ਲਈਏ, ਕੱਖ ਵੀ ਬਰਾਬਰ ਨਹੀਂ ਭੁੱਲ ਸਕਦਾ ਸੁਣਨ ਵਾਲਿਆਂ ਦੇ। ਪਹਿਲਾਂ ਸੁਣਦੇ ਹਨ ਤੇ ਤਾਂ ਹੀ ਪੜ੍ਹੀ ਰਹੇ, ਜੇ ਸਕੂਲ ਵਿੱਚ ਆ ਕੇ ਬੱਚਾ ਬਹਿੰਦਾ ਹੈ ਤੇ ਮਾਸਟਰ ਉਸਨੂੰ ਸੁਣਾਵੇ ਤੇ ਤਾਂ ਹੀ ਬੱਚਾ ਗਾ ਪੜ੍ਹੇਗਾ, ਤੇ ਜੇ ਬੱਚੇ ਨੇ ਸੁਣਿਆ ਹੀ ਨਹੀਂ ਤੇ ਮਾਸਟਰ ਸੁਣਾਉਂਦਾ ਨਹੀਂ ਤੇ ਉਹ ਪੜ੍ਹ ਵੀ ਨਹੀਂ ਸਕਦਾ ਹੈ। ਪਰ ਇਹ ਪੜ੍ਹਾਈ ਵਿੱਚ ਵੀ ਫਰਕ ਪੈ ਗਿਆ। ਸ਼ਾਮ ਦੇ ਦੁਆਰੇ ਵਿੱਚ ਵੀ ਬੇਨਤੀ ਕਰਾਂਗਾ, ਹੁਣ ਵੀ ਕਰਨੀ ਚੇਤਾ ਆ ਗਿਆ। ਗੁਰਮਤਿ ਜਿਹੜੀ ਹੈ ਸਾਰਿਆਂ ਤੋਂ ਗੁਰੂ ਦਾ ਰਾਹ ਸਾਰਿਆਂ ਤੋਂ ਸ਼੍ਰੋਮਣੀ ਹੈ। ਸਾਨੇ ਗੁਰੂ ਸਾਹਿਬ ਨੇ ਬਚਨ ਕਿਹਾ ਕਿ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਕੋਈ ਭਲ ਮੰਨ ਹੋ, ਜੋ ਗੁਰੂ ਸਾਹਿਬ ਕਹਿੰਦੇ ਨੂੰ ਭਲਾ ਕਰਕੇ ਮੰਨੋ ਤੇ ਗੁਰੂ ਕੀ ਸਿੱਖਿਆ ਲੈਣਾ ਕਰੋ। ਇਹ ਗੁਰਮਤਿ ਤੋਂ ਚੇਤੀ ਕਿਉਂ ਹੈ, ਤੇਰੀ ਕਿਉਂ ਹੈ, ਸਾਰਿਆਂ ਤੋਂ ਵਿਸ਼ੇਸ਼ ਤੇ ਮਹਾਨ ਕਿਉਂ ਹੈ? ਇਹਦੇ ਵਿੱਚ ਬੜੇ ਭਾਰੀ ਗੁਰੂ ਦੇ ਪਿਆਰੇ ਗੁਣ ਹਨ, ਗੁਣ ਢੇਰ ਵੀ ਹੈ। ਹਿੰਦੂ ਮਤ ਦਾ ਅਸੀਂ ਅਪਮਾਨ ਨਹੀਂ ਕਰਦੇ, ਸਤਿਕਾਰ ਵਾਸਤੇ ਪ੍ਰੇਰਨਾ ਜ਼ਰੂਰ ਹਿੰਦੂਆਂ ਨੂੰ ਦਿੰਦੇ ਹਾਂ। ਮੁਸਲਮਾਨੀ ਮਤ ਦਾ ਖੰਡਨ ਨਹੀਂ, ਪਰ ਜਿੱਥੇ ਜੋ ਤੱਕੜੀ ਪਾ ਕੇ ਬਰਾਬਰ ਸੋਲੋਗੇ, ਹਾੜੋਗੇ, ਮਾਪੋਗੇ, ਉਸ ਵੇਲੇ ਪਤਾ ਲੱਗੇਗਾ ਕਿ ਗੁਰਮਤ ਦਾ ਅੰਤਰ ਕੀ ਹੈ, ਗੁਰਮਤ ਦੂਜਿਆਂ ਨਾਲੋਂ ਵਿਸ਼ੇਸ਼ ਕਿਉਂ ਹੈ। ਹਿੰਦੂ ਮਤ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਹਿੰਦੂ ਹੈ ਇਹ ਸਿਰ ਚਲਾ ਸਕਦਾ, ਹਿੰਦੂ ਜਨੇਊ ਪਹਿਨ ਸਕਦਾ ਹੈ, ਹਿੰਦੂ ਟੋਪੀ ਲੈ ਸਕਦਾ ਹੈ, ਪਰ ਜੋ ਹਿੰਦੂ ਦੇ ਘਰ ਵਾਲੀ ਦੀਦੀ ਹੈ ਉਹ ਨਾ ਤਾਂ ਟੋਪੀ ਲੈ ਸਕਦੀ ਹੈ, ਨਾ ਕਦੇ ਜਨੇਊ ਪਹਿਨ ਸਕਦੀ ਹੈ, ਕੋਈ ਅਧਿਕਾਰ ਨਹੀਂ। ਮੁਸਲਮਾਨੀ ਮਤ ਵਿੱਚ ਮਰਦ ਵਾਸਤੇ ਮਸੀਤ ਵਿੱਚ ਜਾਣਾ ਠੀਕ ਹੈ, ਮਰਦ ਵਾਸਤੇ ਨਵਾਜ਼ਾਂ ਪੜ੍ਹਨੀਆਂ ਠੀਕ ਹੈ, ਮਰਦ ਵਾਸਤੇ ਖੁਰਾ ਦਾ ਦਰਸ਼ਨ ਕਰਨਾ ਠੀਕ ਹੈ, ਪਰ ਜੋ ਉਸਦੇ ਘਰ ਵਾਲੀ ਮੁਸਲਮਾਨੀ ਹੈ ਉਹ ਨਾ ਤਾਂ ਨਮਾਜ਼ ਪੜ੍ਹ ਸਕਦੀ ਮਸੀਤ ਵਿੱਚ ਜਾ ਕੇ, ਅਤੇ ਨਾ ਪੂਜੋ ਕਰ ਸਕਦੀ ਹੈ, ਨਾ ਖਾਲਸਾ ਜੀ ਉੱਥੇ ਜਾ ਕਰਕੇ ਉਹ ਮੱਥਾ ਟੇਕ ਸਕਦੀ ਹੈ। ਦੋ ਬੱਚੇ ਹਨ, ਉਹ ਸਕੂਲ ਵਿੱਚ ਆਉਂਦੇ ਹੈ, ਅਤੇ ਸਕੂਲ ਵਿੱਚ ਆਉਂਦਿਆਂ ਇੱਕ ਬੱਚੇ ਨੂੰ ਮਾਸਟਰ ਕਹਿੰਦਾ ਕਿ ਤੂੰ ਚਾਰ ਦੀਵਾਰੀ ਤੋਂ ਕੰਧ ਤੋਂ ਬਾਹਰ ਬੈਠਾ ਰਹੋ, ਇੱਕ ਨੂੰ ਕਹਿੰਦਾ ਤੂੰ ਮੇਰੇ ਕੋਲ ਆ ਜਾ। ਹੁਣ ਜਿਹੜਾ ਕੋਲ ਬੈਠ ਕੇ ਪੜ੍ਹਦਾ ਹੈ ਉਹ ਪਾਸ ਹੋਵੇਗਾ, ਜਿਹੜਾ ਮਾਸਟਰ ਨੇ ਮੱਥੇ ਨਹੀਂ ਲੱਗਣ ਦਿੱਤਾ ਉਹ ਪਾਸ ਹੋਵੇਗਾ। ਜਿਸ ਮਨੁੱਖ ਨੂੰ ਇਸ਼ਟ ਦੇ ਮੱਥੇ ਲੱਗਣ ਦੀ ਆਗਿਆ ਹੀ ਨਹੀਂ, ਜਿਸ ਮਨੁੱਖ ਨੂੰ ਇਸ਼ਟ ਦੀ ਸੇਵਾ ਕਰਨ ਦਾ ਹੁਕਮ ਹੀ ਨਹੀਂ, ਉਹਦੀ ਕਲਿਆਣ ਕੌਣ ਕਰੇਗਾ? ਜਿਹੜਾ ਆਪਣੇ ਧਰਮ ਦਾ ਧਾਰਨੀ ਨਹੀਂ ਹੋ ਸਕਦਾ ਉਹਦੀ ਮੁਕਤ ਕਿਵੇਂ ਹੋਵੇਗੀ? ਇਹ ਗੁਰਮਤ ਵਿੱਚ ਵਿਸ਼ੇਸ਼ਤਾ ਹੀ ਹੈ। ਜੇ ਅੰਮ੍ਰਿਤ ਸਿੰਘ ਨੇ ਛਕਣਾ ਤੇ ਬੀਬੀ ਨੂੰ ਨਾਲ ਛਕਣਾ ਪਵੇਗਾ। ਜੇ ਸਿੰਘ ਅੰਮ੍ਰਿਤ ਧਾਰੀ ਹੈ, ਅਖੰਡ ਪਾਠ ਰੌਣ ਲਾਉਂਦਾ ਹੈ ਤੇ ਬੀਬੀ ਪੜੀ ਹੋਈ ਹੈ ਤੇ ਬੀਬੀ ਅਖੰਡ ਪਾਠ ਦੀ ਰੌਣ ਲਾ ਸਕਦੀ ਹੈ। ਇਸ ਵਾਸਤੇ ਸਾਂਝਾ ਉਪਦੇਸ਼ ਦਿੱਤਾ ਹੈ ਨਰ ਮਨੁੱਖਾਂ ਨੂੰ, ਇੱਕ ਨਿਧਾਨਾ ਇੱਕ ਸਾਂਝਾ ਖਜ਼ਾਨਾ ਗੁਰੂ ਗਰੀਬ ਨਿਵਾਸ ਨੇ ਦਿੱਤਾ ਹੈ, ਤੇ ਬਚਨ ਵੀ ਕਹੇ ਹਨ, ਸੋ ਕਾ ਮੰਦਾ ਆਖੀਐ ਜਿਤ ਜਮ ਹੈ ਰਾਜਾਨ। ਇਹ ਬਚਨ ਕਹਿਆ ਤਾਂ ਕੇਵਲ ਗੁਰਮਤ ਦੇ ਪ੍ਰਪਾਠੀ ਨੂੰ ਪ੍ਰਪਾਠ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਨੇ ਕਹੇ ਹੈ, ਬਾਕੀ ਹੋਰ ਕਿਸੇ ਪੀਰ ਤੇ ਪੈਗੰਬਰ ਨੇ, ਰਾਹਿਬਰ ਨੇ, ਕਿਸੇ ਦੇਵ ਤੇ ਕਿਸੇ ਦੇਵੀ ਨੇ ਇਹ ਬਚਨ ਨਹੀਂ ਕਹੇ ਕਿ ਨਾ ਕਿਸੇ ਨੂੰ ਬਰਾਬਰ ਕਿਸੇ ਹੱਥਾ ਦਿੱਤੀ ਹੈ। ਪਰ ਸਾਡੀਆਂ ਭੈਣਾਂ ਕਈ ਪੜ੍ਹੀਆਂ ਲਿਖੀਆਂ ਹੈ, ਉਹ ਵੀ ਇਹ ਵਿਚਾਰ ਦਿੰਦੀਆਂ, ਕਈ ਵਾਰੀ ਪ੍ਰਸ਼ਨ ਕਰਦੀਆਂ ਹੈ ਕਿ ਬਾਬਾ ਜੀ ਇੱਕ ਹੋਇਆ ਪਾਸੇ ਤਾਂ ਤੁਸੀਂ ਇਤਨੀ ਭਾਰੀ ਮਹਾਨਤਾ ਦੱਸ ਰਹੇ ਹੋ, ਗੁਰਮਤ ਦੇ ਤੇ ਹਿੰਦੂ ਮਤ ਤੇ ਮੁਸਲਮਾਨਾਂ ਵਿੱਚ ਫਰਕ ਦੱਸ ਰਹੇ ਹੋ, ਤੇ ਉਹਨਾਂ ਨੇ ਬੀਬੀਆਂ ਨੂੰ ਬਰਾਬਰਤਾ ਨਹੀਂ ਦਿੱਤੀ, ਗੁਰਮਤ ਵਿੱਚ ਬਰਾਬਰਤਾ ਪ੍ਰਾਪਤ ਹੋਈ ਹੈ, ਤੇ ਅਸੀਂ ਤੁਹਾਡੇ ਤੇ ਪ੍ਰਸ਼ਨ ਕਰਕੇ ਪੁੱਛਦੀਆਂ ਹਾਂ, ਤੁਸੀਂ ਸਾਨੂੰ ਉੱਤਰ ਦਿਓ, ਤੇ ਪੁੱਛਦੇ ਦੱਸੋ ਕੀ ਹੈ? ਤੇ ਕਹਿੰਦੇ ਸਾਨੂੰ ਪੰਜਾਂ ਪਿਆਰਿਆਂ 'ਚ ਕਿਉਂ ਨਹੀਂ ਲਾਉਂਦੇ, ਸਾਨੂੰ ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਕਿਉਂ ਨਹੀਂ ਦਿੰਦੇ? ਇਹ ਸਵਾਲ ਬੜਾ ਭਾਰੀ ਹੁੰਦਾ ਸ਼ਹਿਰਾਂ ਵਿੱਚ ਪੜ੍ਹਿਆ ਲਿਖਿਆ ਲੋਕਾਂ 'ਚ, ਪਰ ਮਾਈਓ ਬੀਬੀ ਜੋ ਇਹ ਕਸੂਰ ਸਾਡਾ ਨਹੀਂ ਤੇ ਨਾ ਕਸੂਰ ਇਹਨਾਂ ਭਾਈਆਂ ਦਾ ਜਿਹੜੇ ਬੈਠੇ, ਕਸੂਰ ਤੁਹਾਡਾ ਤੇ ਜਾਂ ਵਡੇਰੀਆਂ ਮਸਾਵਾਂ ਦਾ। ਸਾਡੇ ਮਨ 'ਚ ਕੋਈ ਵਿਤਕਰਾ ਨਹੀਂ ਤੇ ਨਾ ਗੁਰੂ ਦੇ ਮਨ ਵਿੱਚ ਹੀ ਕੋਈ ਵਿਤਕਰਾ ਹੈ। ਉਸ ਵੇਲੇ ਤੁਸਾਂ ਨਹੀਂ ਬਹਾਦਰਤਾ ਵਿਖਾਈ ਤੇ ਤੁਹਾਨੂੰ ਪੰਜਾਂ ਪਿਆਰਾਂ ਦੇ ਪ੍ਰਸ਼ਾਦ ਤੋਂ ਤੇ ਪੰਜਾਂ ਪਿਆਰਾਂ ਕਲੰਗਣ ਤੋਂ ਵਾਂਝਿਆ ਹੋਣਾ ਪਿਆ। ਕਿਉਂ ਹੋਣਾ ਪਿਆ? ਇਹ ਕਣਗੇ ਧਰ ਜੀ ਨੇ ਅੰਮ੍ਰਿਤ ਛਕਾਉਣ ਵੇਲੇ ਸਤਾਰਾਂ ਸਿੱਖ ਪੰਜਾਂ ਬਿਕਰਮੀ ਨੂੰ ਇਹ ਨਹੀਂ ਸੀ ਕਹਿ ਕੇ ਸਾਨੂੰ ਇੱਕ ਸਿੰਘ ਸਿਰ ਦੇਵੇ ਜਾਂ ਸਿੱਖ ਸਿਰ ਦੇਵੇ, ਇਹ ਅਸਰ ਕਿਤੇ ਨਹੀਂ ਹੁੰਦਾ ਇਤਿਹਾਸ ਵਿੱਚ। ਇਹ ਸਤਿਗੁਰੂ ਜੀ ਨੇ ਕਿਹਾ ਕਿ ਸਾਨੂੰ ਭਾਈ ਇੱਕ ਸਿਰ ਦੀ ਲੋੜ ਹੈ, ਕੋਈ ਉੱਠ ਕੇ ਸਿਰ ਦੇਵੋ, ਨਾ ਨਹੀਂ ਕਿਸੇ ਦਾ ਵਰਤਿਆ। ਉਸ ਵੇਲੇ ਪੰਜਾਂ ਸਿੰਘਾਂ ਨੇ ਸਿਰ ਦਿੱਤੇ ਸੀ ਤੇ ਮਾਈ ਵੀ ਇੱਕ ਅੱਧੀ ਉੱਠ ਕੇ ਆਪਣਾ ਸਿਰ ਵਢਵਾ ਲੈਂਦੀ ਤੇ ਤੁਹਾਨੂੰ ਵੀ ਪੰਜਾਂ ਪਿਆਰੇ ਚਲਾ ਲਿਆ ਕਰਦੇ। ਉਦੋਂ ਤਾਂ ਸਾਰੀਆਂ ਨੀਵੀਆਂ ਪਾ ਕੇ ਬੈਠੀਆਂ ਰਹੀਆਂ ਤੇ ਸਿਰ ਦੇਣ ਸਿੰਘ ਤੇ ਪ੍ਰਸ਼ਾਦ ਛਕੋ, ਤੁਸੀਂ ਇੱਕ 'ਚ ਲਿਖਿਆ ਹੋਇਆ। ਇਸ ਵਾਸਤੇ ਤੁਹਾਨੂੰ ਪ੍ਰਸ਼ਾਦ ਨਹੀਂ ਮਿਲਦਾ ਪੰਜਾਂ ਪਿਆਰਿਆਂ ਦਾ ਤੇ ਪੰਜਾਂ ਪਿਆਰਿਆਂ ਵਿੱਚ ਨਹੀਂ ਲਾਈਦਾ, ਹੋਰ ਤੁਹਾਡੇ ਨਾਲ ਕੋਈ ਵਿਤਕਰਾ ਨਹੀਂ। ਅੱਜ ਦਾ ਪ੍ਰਸ਼ਾਦ ਵਰਤਿਆ ਤੇ ਪੰਜਾਂ ਪਿਆਰਿਆਂ ਨੂੰ ਤਾਂ ਜ਼ਰੂਰ ਪਹਿਲਾਂ ਮਿਲਣਾ ਰਹਿਤ ਵਾਲਿਆਂ ਨੂੰ, ਤੇ ਉਹ ਤਾਂ ਪਿੱਛੋਂ ਵਰਤਾਉਣ ਲੱਗਿਆ ਤੁਹਾਨੂੰ ਘੱਟ ਦਿੱਤਾ ਤੇ ਸਿੰਘਾਂ ਨੂੰ ਵੱਧ ਦਿੱਤਾ, ਤਾਂ ਤੁਸੀਂ ਉਹਨਾਂ ਮਾ ਦੇ ਸਕਦੀਆਂ ਹੋ। ਪਰ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮੇਰੇ ਗੁਰਮਤ ਬਖਸ਼ੀ ਹੈ, ਇਹ ਖਾਲਸਾ ਜੀ ਸਾਰਿਆਂ ਤੋਂ ਵਿਸ਼ੇਸ਼ ਇਸ ਵਾਸਤੇ ਹੈ ਕਿ ਮਾਈਆਂ ਨੂੰ ਮਰਾਤਬਾ ਬਰਾਬਰ ਦਿੱਤਾ, ਬਲਕਿ ਬਰਾਬਰ ਨਹੀਂ ਦਿੱਤਾ, ਤੀਜੇ ਸਰੂਪ ਲਈ ਤਾਂ ਬਹੁਤ ਹੀ ਜ਼ਿਆਦਾ ਕਿਰਪਾਲਤਾ ਮਾਈਆਂ ਤੇ ਕਰ ਦਿੱਤੀ, ਪਰ ਅੱਜ ਬਹੁਤ ਕਿਸਮਤੀ ਹੈ, ਨਿਭਾਗਾ ਸਮਾਂ ਆ ਗਿਆ ਕਿ ਜਿਹੜੀਆਂ ਮਾਈਆਂ ਨੂੰ ਬਹੁਤਾ ਥਾਂ ਮਿਲਿਆ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਗੁਰੂ ਘਰ ਵਿੱਚ, ਅੱਜ ਉਹ ਮਾਈਆਂ ਕਦੇ ਕਿਸੇ ਸਾਹ ਦੇ ਪੈਰ ਘੁੱਟਦੀਆਂ, ਕਦੇ ਕਿਸੇ ਤੋਂ ਪਾਣੀ ਲੈ ਕੇ ਪੀਂਦੀਆਂ, ਕਦੇ ਕਿਸੇ ਕਬਰ ਤੇ ਮੱਥੇ ਟੇਕਦੀਆਂ ਫਿਰਦੀਆਂ, ਕਦੇ ਕਿਸੇ ਪਖੰਡੀ ਦੇ ਜੋੜੇ ਝਾੜਦੀਆਂ ਫਿਰਦੀਆਂ, ਗੁਰੂ ਗ੍ਰੰਥ ਸਾਹਿਬ ਤੋਂ ਪਤਾ ਨਹੀਂ ਦੂਰ ਕਿਆ ਹੋ ਗਈਆਂ ਮਾਈਓ।
ਸਿੱਖਾਂ ਨੂੰ ਕੇਵਲ 22 ਮੰਡੀਆਂ ਮਿਲੀਆਂ ਹੁਣ ਤੱਕ ਤੇ ਤੁਹਾਨੂੰ 72 ਪੀੜੇ ਗੁਰੂ ਅਰਦਾਸ ਸਾਹਿਬ ਜੀ ਨੇ ਦਿੱਤੇ ਆ ਪ੍ਰਚਾਰ ਵਾਸਤੇ। ਹੁਣ ਪ੍ਰਚਾਰ ਕੀ ਕਰ ਲੱਗੀਆਂ ਟੈਲੀਵਿਜ਼ਨ ਸੋਹਣੇ ਸਿਨੇਮਿਆਂ 'ਚ ਬੀਬੀਆਂ ਨੂੰ ਨਾਲ ਲੈ ਕੇ ਜਾਣ। ਸਭ ਤੋਂ ਬੱਚੇ ਦੀ ਮਾਸਟਰ ਪਹਿਲਾਂ ਮਾਂ ਹੁੰਦੀ ਹੈ, ਜੇ ਉਹਨੇ ਮਾਂ ਸਿੱਖਿਆ ਦੇ ਦਿੰਦੇ ਉਹੋ ਜਿਹਾ ਬੱਚੇ 'ਤੇ ਅਸਰ ਪੈਂਦਾ ਹੈ, ਅਤੇ ਜੇ ਮਾਤਾ ਸੁਖਮਨੀ ਸਾਹਿਬ ਪੜ੍ਹਦੀ ਹੈ ਤਾਂ ਬੱਚਾ ਜ਼ਰੂਰ ਸੁਖਮਨੀ ਸਾਹਿਬ ਪੜ੍ਹੇਗਾ ਜਿਹਨੂੰ ਸਿੱਖਿਆ ਮਿਲੀ ਹੋਵੇਗੀ। ਇੱਕ ਦਿਨ ਸਾਡੇ ਵੀ ਐਸੀ ਆਉਂਦੀ ਹੈ, ਕੋਈ ਮੁੰਡਾ ਪੜ੍ਹਨ ਗਿਆ ਅਤੇ ਮਾਂ ਬੈਠੇ ਸੀ ਘਰ ਵਿੱਚ, ਅਤੇ ਮੁੰਡਾ ਪੜ੍ਹਨ ਗਿਆ ਉਹਨੇ ਦਵਾਤ ਚੁੱਕ ਲਿਆਂਦੀ ਸਿਆਹੀ ਵਾਲੀ, ਜਦ ਚੁੱਕ ਕੇ ਲਿਆਉਂਦੇ ਅਤੇ ਮਾਂ ਨੇ ਗਲਵੱਕੜੀ 'ਚ ਲੈ ਕੇ ਪਿਆਰ ਦਿੱਤਾ, ਪੁੱਤਰ ਬੜਾ ਚੰਗਾ ਕੰਮ ਕੀਤਾ ਹੈ। ਉਹ ਪੁੱਤਰ ਦਲੇਰ ਹੋ ਗਿਆ ਕਿ ਮਾਂ ਨੇ ਖੁੱਲ੍ਹੀ ਛੁੱਟੀ ਦੇ ਦਿੱਤੀ, ਚੰਗਾ ਕੰਮ ਹੀ ਹੋਣਾ। ਦੂਜੇ ਦਿਨ ਉਹ ਬਸਤਾ ਚੁੱਕ ਲਿਆ, ਤੀਜੇ ਦਿਨ ਕੁਝ ਮਾਸਟਰ ਦਾ ਚੁੱਕ ਲਿਆ, ਅਤੇ ਇਸ ਤਰ੍ਹਾਂ ਕਰਦਾ ਕਰਦਾ ਵੱਡਾ ਡਕੈਤ ਬਣ ਗਿਆ। ਇੱਕ ਦਿਨ ਐਸਾ ਸਮਾਂ ਆਇਆ ਰਾਜੇ ਦੀ ਰਾਣੀ ਦਾ ਹਾਲ ਲਾ ਲਿਆ, ਜਦੋਂ ਰਾਜ ਨੇ ਪਕੜ ਲਿਆ ਫਾਸੀ ਲਾਉਣ ਲੱਗੇ, ਕਹਿੰਦੇ 10 ਕਿਸ ਨੂੰ ਮਿਲਣਾ ਹੈ, ਕਹਿੰਦਾ ਮੇਰੀ ਮਾਂ ਨੂੰ ਮਰਾ ਦਿਓ, ਹੋਰ ਕਿਸੇ ਨੂੰ ਨਹੀਂ ਮਿਲਣਾ, ਮਾਤਾ ਨੂੰ ਮਿਲਣ ਦੀ ਲੋੜ ਹੈ। ਮਾਤਾ ਆਏ ਰੁੰਦੀ ਹੈ, ਬਰਬਾਦ ਕਰਦੀ ਹੈ, ਕਹਿੰਦਾ ਮਾਂ ਮੇਰੇ ਲਾਗੇ ਹੋ ਕੇ ਮੇਰੇ ਨੇੜੇ ਹੋ ਕੇ ਗੱਲ ਸੁਣ। ਜਦੋਂ ਪਾਸ ਹੋ ਕੇ ਕੋਲੇ ਹੋ ਕੇ ਗੱਲ ਸੁਣਨ ਲੱਗੇ, ਕਹਿਣ ਲੱਗਾ ਇੰਨੀ ਵਾਤੋਂ ਨਹੀਂ ਮੇਰੇ ਕੋਲੇ ਕੰਨ ਕਰ। ਜਦੋਂ ਆਪਣਾ ਕੰਨ ਪੁੱਤਰ ਦੇ ਨੇੜੇ ਕੀਤਾ, ਦੰਦੀ ਵੱਡੀ ਕੰਨ ਹੀ ਖਾ ਗਿਆ ਸਾਰਿਆਂ। ਮਾਂ ਲੱਗੇ ਆਉਣ ਰੌਲਾ ਪਾਉਣ, ਕਹਿਣ ਲੱਗਾ ਮਾਤਾ ਰੋ ਨਾ, ਤੂੰ ਆਪਣੇ ਹੱਥੀ ਮੈਨੂੰ ਫਾਂਸੀ ਚੜਾਇਆ, ਜਿੱਦੇ ਮੈਂ ਦਵਾਤ ਚੁੱਕ ਕੇ ਲਿਆ ਸੀ ਉਹਦੇ ਮੇਰੇ ਚਪੇੜ ਮਾਰਦੀ, ਮੈਨੂੰ ਪਤਾ ਲੱਗ ਜਾਂਦਾ ਵੀ ਚੋਰੀ ਮਾਰੀ ਹੁੰਦੀ ਹੈ, ਮੈਨੂੰ ਤਾਂ ਪਤਾ ਕੋਈ ਨਹੀਂ ਸੀ ਵੀ ਚੋਰੀ ਕੀ ਚੀਜ਼ ਹੈ, ਅਤੇ ਜਦੋਂ ਤੂੰ ਇਹ ਦਵਾਤ ਚੁੱਕਣ ਤੋਂ ਮੈਨੂੰ ਸ਼ਾਬਾਸ਼ ਦਿੱਤੇ, ਮੇਰਾ ਹੌਸਲਾ ਹੋਰ ਵੱਧ ਗਿਆ ਕਿ ਕੰਮ ਬੜਾ ਚੰਗਾ, ਮੈਂ ਬਸਤਾ ਚੁੱਕ ਲਿਆਂਦਾ, ਫਿਰ ਤੂੰ ਹੋਰ ਮੈਨੂੰ ਅਸ਼ੀਰਵਾਦ ਦਿੱਤੇ, ਅਤੇ ਮੈਂ ਹੁਣ ਵੱਡੇ ਥਾਂ 'ਤੇ ਪਹੁੰਚ ਗਿਆ, ਚੋਰੀ ਡਾਕਾ ਮਾਰ ਬੈਠਾ, ਅਤੇ ਰਾਜੇ ਦੀ ਉਹ ਰਾਣੀ ਸੀ ਉਹਨੇ ਸਾਰੀ ਕੋਲ ਫਾਂਸੀ ਚੜਾ ਦਿੱਤਾ, ਤੂੰ ਆਪਣੇ ਹੱਥੀ ਮੈਨੂੰ ਫਾਂਸੀ ਚੜਾਉਣ ਲੱਗੀ ਹੈ। ਤੋ ਮਾਈਓ ਬੀਬੀਆਂ ਜਿਹੜੀਆਂ ਛੋਟੀਆਂ ਬੱਚੀਆਂ ਅਤੇ ਛੋਟੇ ਬੱਚੇ ਹੈ, ਉਹਨਾਂ ਨੂੰ ਗੁਰਮਤਿ ਦੀ ਵਿੱਦਿਆ ਪੜ੍ਹਾਉਣੀ ਇਹ ਤੁਹਾਡੀ ਜ਼ਿੰਮੇਵਾਰੀ ਸਿੰਘਾਂ ਨਾਲੋਂ ਜ਼ਿਆਦਾ ਹੈ। ਪਰ ਜੇ ਤੁਸੀਂ ਆਪ ਹੀ ਨਾ ਗੁਰਮਤਿ ਦੀਆਂ ਧਾਰਨੀ ਹੋ, ਕਿਰਪਾਨਾ ਤੁਹਾਡੇ ਆਪਦੇ ਹੀ ਨਾ ਹੋਣ, ਬਾਣੀ ਤੁਸੀਂ ਆਪ ਨਾ ਪੜ੍ਹੋ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਪ ਹੀ ਨਮਸਕਾਰ ਨਾ ਕਰੋ, ਤੁਹਾਡੀਆਂ ਬੱਚੀਆਂ ਅਤੇ ਛੋਟੇ ਬੱਚੇ ਕਿੱਥੋਂ ਆ ਕੇ ਲੱਗਣਗੇ। ਇਸ ਵਾਸਤੇ ਸਾਰਿਆਂ ਤੋਂ ਪਹਿਲਾਂ ਜ਼ਰੂਰੀ ਹੈ ਕਿ ਜਿਹੜੇ ਸਿੰਘ ਸਿਆਣੇ ਅਤੇ ਮਾਈਆਂ ਸਿਆਣੀਆਂ ਹਨ, ਉਹ ਆਪੋ ਆਪਣੇ ਬੱਚਿਆਂ ਨੂੰ ਕੰਟਰੋਲ ਵਿੱਚ ਰੱਖ ਕੇ ਗੁਰਮਤਿ ਦੇ ਰਾਹ ਅਤੇ ਚਲਾਚਲ ਨੂੰ ਚੰਗੀ ਪ੍ਰੇਰਨਾ ਦੇਣ, ਜਿਸ ਕਰਕੇ ਸਿੱਖੀ ਉਹ ਕਮਾ ਸਕਣ। ਪਰ ਸਤਿਗੁਰੂ ਜੀ ਕਹਿੰਦੇ ਭਾਏ ਸੁਣ ਕਰਕੇ ਅਤੇ ਫਿਰ ਅੱਗੇ ਪੜ੍ਹੀ ਰਹਾ ਹੈ, ਸੁਣਿਆ ਪੜ੍ਹ ਪੜ੍ਹ ਪਾ ਹੈ ਮਾਨ, ਸੁਣ ਕੇ ਇਹ ਪੜ੍ਹਦੇ ਹਨ, ਅਤੇ ਜੇ ਸੁਣਨਾ ਨਾ ਜਾਈਏ ਤਾਂ ਫਿਰ ਪੜ੍ਹਿਆ ਨਹੀਂ ਜਾ ਸਕਦਾ। ਇਸੇ ਵਾਸਤੇ ਨਾਮ ਨੂੰ ਸੁਣ ਕਰਕੇ ਪੜ੍ਹ ਪੜ੍ਹਾਈ ਪੜ੍ਹ ਕੇ ਮਾਨ ਅਤੇ ਸਤਿਕਾਰ ਪਾਉਂਦੇ ਹਨ। ਵਾਹਿਗੁਰੂ ਦੇ ਨਾਮ ਨੂੰ ਸਰਵਣ ਕਰਨੇ ਕਰਕੇ ਹੀ ਪਾਏ, ਪੜ੍ਹ ਕੇ ਉਪਨਿਸ਼ਦਾਂ ਨੂੰ, ਪੜ੍ਹ ਕੇ ਗੀਤਾਰਥ ਨੂੰ, ਪੜ੍ਹ ਕੇ ਵੇਦਾਂ ਨੂੰ, ਪੜ੍ਹ ਕੇ ਸ਼ਾਸਤਰਾਂ ਨੂੰ ਮਾਨ ਅਤੇ ਸਤਿਕਾਰ ਪਾਉਂਦੇ ਹਨ। ਕੋਸ਼ ਆਦਿ ਜਿਤਨੇ ਹਨ, ਵਿਆਕਰਨ ਆਦਿ ਜਿਤਨੇ ਹਨ, ਇਹਨਾਂ ਨੂੰ ਪੜ੍ਹ ਕੇ ਸਤਿਕਾਰ ਅਤੇ ਮਾਨ ਪ੍ਰਾਪਤ ਕਰੀਦਾ ਸੰਸਾਰ ਵਿੱਚ। ਦੇ ਨਾਮ ਨੂੰ ਸੁਣਦੇ ਹਨ, ਉਹ ਪੜ੍ਹ ਪੜ੍ਹਦੇ ਹਨ, ਅਧਿਆ ਅਤੇ ਦਵੈਤ ਇਹ ਕੀ ਚੀਜ਼ ਹੈ, ਇਹਨੂੰ ਪੜ੍ਹ ਕੇ ਪਤਾ ਲੱਗ ਜਾਂਦਾ। ਫਿਰ ਕਹਿੰਦੇ ਪੜ ਪੜ ਤੋਂ ਲਾਉਣਾ ਪਾੜ, ਇਹ ਪੜਦੇ ਨੂੰ ਪਾੜ ਦਿੰਦੇ ਹਨ। ਪੜ੍ਹ ਕੇ ਅਧਿਆ ਅਤੇ ਦਵੈਤ ਦੀ ਵਿਚਾਰ ਕਰਕੇ ਇਸ ਨੂੰ ਪਾੜ ਦਿੰਦੇ, ਨਿਰਸ਼ਟ ਕਰ ਦਿੰਦੇ ਹਨ। ਫਿਰ ਮਾਨ ਵਾਹਿਗੁਰੂ ਦਾ ਮੰਨਣ ਕਰਦੇ ਹਨ, ਤੇ ਮੰਨਣ ਕਰਨੇ ਕਰਕੇ ਗਿਆਨ ਪਾਉਂਦੇ ਹਨ। ਗਿਆਨ ਪਾਉਂਦੇ ਖਤ ਪ੍ਰਮਾਣਾਂ ਦੁਆਰਾ, ਜੋ ਪਰਮੇਸ਼ਰ ਸਵਯਨ ਜੋ ਤਾਨਾ ਨਿਧਾਨ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਪੜ੍ਹ ਕਰਕੇ ਭਾਈ ਸੁਣ ਕਰਕੇ ਉਹ ਸਤਿਕਾਰ ਪਾਉਂਦੇ ਹਨ। ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ, ਜਾਂ ਅਥਵਾ ਪਰਮੇਸ਼ਰ ਦੇ ਨਾਮ ਨੂੰ ਸੁਣਨੇ ਕਰਕੇ ਸੂਖਮ ਤੇ ਸਤੂਲ ਜਿਹੜਾ ਦਿਲ ਅਭਿਆਸ ਹੈ ਇਸ ਪੜਦੇ ਨੂੰ ਪਾੜ ਕੇ ਜੀਤੇ ਜੀਤ ਦੀ ਤੋਂ ਗੁਰੂ ਕੇ ਪਿਆਰ ਜਿਹੜਾ ਭੇਜ ਪਿਆ ਹੋਇਆ ਹੈ ਇਹਦੇ ਗਿਆਨ ਨੂੰ ਜਾਣ ਲੈਂਦੇ ਹਨ, ਤੇ ਪਰਮੇਸ਼ਰ ਦੇ ਪਾਸੋਂ ਮੰਨਣ ਗਿਆਨ ਨੂੰ ਪਾ ਲੈਂਦੇ ਹਨ। ਐਸਾ ਪੜ ਦਾ ਬੜਾ ਭਾਰੀ ਫਲ ਹੈ। ਮਾਨ ਸੁਣ ਕੇ ਪਰਮੇਸ਼ਰ ਦੇ ਨਾਮ ਨੂੰ ਸਰਵਣ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਦੇ ਰਸਤੇ ਤੇ ਪੜ ਪੈਂਦੇ ਹਨ। ਤੇ ਪਾੜਨ ਵਾਲੇ ਕੌਣ? ਖਾਲਸਾ ਪਾਉਣ ਵਾਲੇ ਉਹ ਹੈ ਸਾਮ ਪ੍ਰੋਲੋ ਮੋਹ ਕਾਤਾਰਕ, ਇਹਨਾਂ ਨੂੰ ਗੁਰੂ ਕੇ ਪਿਆਰ ਉਹ ਨਿਰਸਤ ਕਰ ਦਿੰਦੇ ਹਨ, ਨਾਸ਼ ਕਰ ਦਿੰਦੇ ਹਨ, ਤੇ ਸਤਿਕਾਰ ਪਰਮੇਸ਼ਰ ਦੇ ਪਾਸੋਂ ਦੀ ਪ੍ਰਾਪਤੀ ਦਾ ਪਾਉਂਦੇ ਹਨ। ਪੜ੍ਹਨ ਵਾਲੇ ਵੀ ਤੇ ਪੜ੍ਹ ਪੜ੍ਹਾਉਣ ਵਾਲੇ ਵੀ, ਇਹ ਸੁਣ ਕਰਕੇ ਸਾਰਿਆਂ ਨੂੰ ਸਤਿਕਾਰ ਮਿਲਦਾ ਹੈ। ਜੇ ਕੋਈ ਪੜ੍ਹੇਗਾ ਉਹ ਵੀ ਪਹਿਲਾਂ ਸੁਣੇਗਾ, ਜੇ ਕੋਈ ਪੜ੍ਹਾ ਦੇਗਾ ਉਹ ਵੀ ਸੁਣਾ ਕੇ ਪੜ੍ਹਾ ਦੇਗਾ, ਸੁਣਾਉਣ ਤੋਂ ਬਿਨਾਂ ਪੜ੍ਹਾ ਨਹੀਂ ਸਕਦਾ ਗਾ। ਇਸ ਵਾਸਤੇ ਸੁਣਨ ਵਾਲਿਆਂ ਨੂੰ, ਸੁਣਾਉਣ ਵਾਲਿਆਂ ਨੂੰ, ਪੜ੍ਹਨ ਵਾਲਿਆਂ ਤੇ ਪੜ੍ਹਾਉਣ ਵਾਲਿਆਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਗਿਆਨ ਦਾ ਮਾਨ ਸਤਿਕਾਰ ਪਾਉਂਦੇ ਹਨ। ਲੱਗਦਾ ਹੈ। ਜੇ ਸੁਣੀਏ ਹੀ ਨਾ ਇਹ ਸਹਿਜ ਗਿਆਨ ਰੂਪ ਵਿੱਚ ਧਿਆਨ ਨਹੀਂ ਲੱਗਦਾ, ਸੁਣਿਆ ਲੱਗਦਾ ਸਹਿਜ ਧਿਆਨ। ਜਦੋਂ ਪਰਮੇਸ਼ਵਰ ਦਾ ਨਾਮ ਸੁਣਾਂਗੇ, ਕੀਰਤਨ ਸੁਣਾਂਗੇ ਤਾਂ ਸਹਿਜ ਸ਼ਾਂਤੀ ਆਵੇਗੀ। ਜਿਸ ਵੇਲੇ ਸ਼ਾਂਤੀ ਆ ਗਈ ਤਾਂ ਸ਼ਾਂਤ ਰੂਪ ਵਿੱਚ ਧਿਆਨ ਲੱਗ ਜਾਵੇਗਾ। ਉਹਦੇ ਵਿੱਚ ਧਿਆਨ ਲੱਗਣ ਤੋਂ ਬੜੀ ਭਾਰੀ ਮਸਤੀ ਚੱਲ ਜਾਂਦੀ ਹੈ। ਖਾਲਸਾ ਜੀ ਮਹਾਂਪੁਰਖਾਂ ਤੋਂ ਇੱਕ ਵਾਰ ਵਿਚਾਰ ਸੁਣਿਆ ਸੀ ਦਾਸ ਨੇ, ਕਹਿੰਦੇ ਸੀ ਕਿ ਭਾਈ ਜੇ ਸੁਪਨ ਵਿੱਚ ਵੀ ਇੱਕ ਮੇਰਾ ਦਰਸ਼ਨ ਹੋ ਜਾਣ ਦਸਾਂ ਸਰੂਪਾਂ ਵਿੱਚੋਂ ਕਿਸੇ ਵੀ ਜੋਤ ਦੇ, ਤਾਂ ਉਹ ਸਿੱਖ ਦੀ ਮੁਕਤੀ ਹੋ ਜਾਂਦੀ ਹੈ। ਜੇ ਕਿਸੇ ਕਾਰਨ ਕਰਕੇ ਉਹਨੂੰ ਜੂਨ ਵਿੱਚ ਆਉਣਾ ਵੀ ਪਵੇ ਤਾਂ ਮਾਰਸ ਦੇ ਮਿਲੇਗੀ ਕਿ ਇੱਕ ਮੇਰਾ ਸੁਪਨੇ ਦੇ ਦਰਸ਼ਨਾਂ ਦਾ ਇੰਨਾ ਆਨੰਦ ਹੈ ਕਿ ਉਹ ਮਨੁੱਖ ਤੇਰੇ ਚਰਾਸ ਦੇ ਗੇੜੇ 'ਚ ਨਹੀਂ ਦੁਬਾਰਾ ਪਵੇਗਾ। ਅਸਲ ਤਾਂ ਉੱਥੇ ਜੰਗ ਕੀਤੀ, ਤੇ ਜੇ ਕੋਈ ਪਰਾ ਦਾ ਉਹਨੂੰ ਮਤਾਸ ਦੋ ਚਾਰ ਜਨਮ ਕੋਈ ਭੁਗਤਣੇ ਵੀ ਪੈਣ ਤਾਂ ਸਿੱਖਾਂ ਦੇ ਘਰ ਦਾ ਜਨਮ ਤੇ ਰਹਿਤ ਵਾਲਿਆਂ ਦੇ ਘਰ ਦਾ ਜਨਮ ਵੀ ਹੋਵੇਗਾ, ਔਰ ਸ਼ਰਾਬੀਆਂ ਸ਼ਰਾਬੀਆਂ ਦੇ ਘਰੇ ਜਨਮ ਨਹੀਂ ਮਿਲਦਾ। ਸੁਪਨ ਦੇ ਦਰਸ਼ਨ ਦਾ ਕਿੰਨਾ ਭਾਰੀ ਫਲ ਹੈ। ਤੇਰੇ ਪ੍ਰਤੱਖ ਹੋ ਜਾਣ ਤਾਂ ਫਿਰ ਤਾਂ ਕਸਮ ਤੋਂ ਬਾਹਰ ਹੈ ਕੰਮ, ਪਰ ਸ਼ਾਂਤ ਸਰੂਪ ਪਰਮੇਸ਼ਰ ਦੇ ਵਿੱਚ ਸਰਵਣ ਕਰਨੇ ਕਰਕੇ ਸ਼ਾਂਤੀ ਸਹਿਤ ਹੋ ਕੇ ਧਿਆਨ ਜੁੜ ਜਾਂਦਾ, ਤੇ ਧਿਆਨ ਵੀ ਐਸਾ ਜੁੜਦਾ ਮਨ ਇਕਾਗਰ ਹੋ ਜਾਂਦਾ ਕਦੇ ਸਰੀਰ ਵੀ ਨਹੀਂ ਹਿਲਦਾ ਗਾ। ਜੇ ਵਿਅਕਤੀ ਟਿਕ ਜਾਵੇ ਤੇ ਡਾਵਾ ਡੋਲ ਨਹੀਂ ਕਦੇ ਮਨ ਹੁੰਦਾ। ਭਾਈ ਗੋਦਾ ਜੀ ਗੁਰੂ ਕੇ ਪਿਆਰਿਓ ਪ੍ਰਚਾਰ ਕਰਨ ਵਾਸਤੇ ਬਾਹਰ ਗਏ ਹੋਏ ਹਨ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਭੇਜਿਆ ਹੋਇਆ ਹੈ ਪ੍ਰੇਮੀ ਨੂੰ। ਇੱਕ ਦਿਨ ਐਸਾ ਸਮਾਂ ਆਇਆ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਭਾਈ ਸਾਹਿਬ ਧਿਆਨ ਵਿੱਚ ਜੁੜ ਗਏ। ਧਿਆਨ ਵਿੱਚ ਜੁੜਿਆ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਹਰਿਰਾਜ ਸਾਹਿਬ ਦੇ ਚਰਨ ਪਕੜ ਲਏ, ਧਿਆਨ ਲੱਗ ਗਿਆ ਹੈ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਦੁਆਰ ਲਾਈ ਬੈਠੇ ਹਨ। ਬੜਾ ਭਾਰੀ ਸਮਾਂ ਹੋ ਗਿਆ ਬੈਠਿਆ ਹੋਇਆ ਨੂੰ, ਕੀਰਤ ਹੋ ਰਿਹਾ ਹੈ। ਲਾਂਗੜੀ ਨੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਲੰਗਰ ਤਿਆਰ ਹੈ। ਸਤਿਗੁਰ ਜੀ ਬੋਲੇ ਨਹੀਂ, ਨਾ ਆਪਣੇ ਚਰਨ ਹਲਾਉਂਦੇ ਹਨ, ਚੁੱਪ ਕਰਕੇ ਸ਼ਾਂਤੀ ਨਾਲ ਬੈਠੇ ਹੈ। ਦੋ ਘੜੀਆਂ ਪਿੱਛੋਂ ਫਿਰ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਲੰਗਰ ਤਿਆਰ ਹੈ। ਸਤਿਗੁਰ ਜੀ ਫਿਰ ਵੀ ਨਹੀਂ ਬੋਲਦੇ, ਕੁਝ ਸਮਾਂ ਫਿਰ ਚੁੱਪ ਰਹੇ। ਅਖੀਰ ਤਿੰਨ ਪੈਰ ਲੰਘ ਕੇ ਦਿੰਦੇ, ਪਿਛਲਾ ਪੈਰ ਆ ਗਿਆ। ਇੱਕ ਨੇ ਆ ਕੇ ਹੱਥ ਜੋੜੇ, ਸੱਚੇ ਪਾਤਸ਼ਾਹ ਲੰਗਰ ਤਿਆਰ ਹੈ। ਮਹਾਰਾਜ ਕਹਿੰਦੇ ਠੀਕ ਹੈ ਭਾਈ, ਛੱਕਦੇ ਹੈ। ਉਸ ਵੇਲੇ ਬਿਰਤੀ ਉਸਾਨ ਹੋਈ ਭਾਈ ਗੋਦਾ ਜੀ ਦੀ, ਜੋ ਜੀ ਪ੍ਰੇਤਮ ਜੀ ਲੰਗਰ ਵਿੱਚ ਆਏ। ਸੰਗਤਾਂ ਨੇ ਬੇਨਤੀ ਕੀਤੀ, ਗੁਰੂ ਗਰੀਬ ਨਿਵਾਸ ਜੀ ਕੀ ਕਾਰਨ ਹੈ? ਆਪ ਜੀ ਦੇ ਪਾਪ ਦਾ ਜਦੋਂ ਵੀ ਲਾਂਗੜੀ ਜਾ ਕੇ ਅੱਗੇ ਬੇਨਤੀ ਕਰਦਾ ਉੱਥੇ, ਉਸੇ ਵੇਲੇ ਉੱਠ ਕੇ ਤਾਂ ਛੇਤੀ ਆਪ ਜੀ ਲੰਗਰ ਛੱਕ ਲੈਂਦੇ ਸੀ। ਪੰਜਵੇਂ ਸਰੂਪ ਵਿੱਚ ਜਿਸ ਵੇਲੇ ਬਸੰਤੀ ਵਾਰ ਉਚਾਰਨ ਕੀਤੀ ਹੈ, ਉਸ ਵੇਲੇ ਜੇ ਤਿੰਨ ਪੌੜੀਆਂ ਸੰਪੂਰਨ ਹੋਈਆਂ ਸੀ, ਭਾਵੇਂ ਸੰਕਲਪ ਹੋਵੇਗਾ ਜ਼ਿਆਦਾ ਬਾਣੀ ਉਚਾਰਨ ਦਾ, ਪਰ ਸਿੱਖ ਦੀ ਬੇਨਤੀ ਪ੍ਰਵਾਨ ਕਰਕੇ ਉਹ ਤਿੰਨ ਪੌੜੀਆਂ ਉਚਾਰ ਕੇ ਤੇ ਸੁਖਮਨੀ ਸਾਹਿਬ ਜੀ ਨੇ ਉਸਦਾ ਮਹਾਤਮਾ ਦੱਸ ਕੇ ਆਪ ਜੀ ਉੱਠ ਕੇ ਲੰਗਰ ਵਿੱਚ ਆ ਗਏ ਸੀ। ਇਹ ਕੀ ਕਾਰਨ, ਅੱਜ ਕਿਉਂ ਨਹੀਂ ਲੰਗਰ ਛੱਕਿਆ? ਮਹਾਰਾਜ ਕਹਿਣਗੇ, ਗੁਰਮੁਖੋ ਸਾਡਾ ਉਹ ਪ੍ਰੇਮੀ ਸਿੱਖ ਦੇ ਭੇਜਿਆ ਹੋਇਆ ਪ੍ਰਚਾਰ ਵਾਸਤੇ ਬਾਹਰ ਭਾਈ ਗੋਦਾ ਜੀ, ਉਹਨੇ ਸਾਡੇ ਚਰਨ ਪ੍ਰੇਮ ਵਿੱਚ ਆ ਕੇ ਪਕੜੇ ਹੋਏ ਸੀ ਭਾਵਨਾ ਰੂਪੀ ਹੱਥਾਂ ਨਾਲ, ਤੇ ਅਸੀਂ ਭਾਈ ਪ੍ਰੇਮ ਦੇ ਵਸੀਕਾਰ ਹਾਂ। ਮੇਰੀ ਬਾਂਧੀ ਭਗਤ ਛੜਾਵਾ ਹੈ, ਬਾਂਧਾ ਭਗਤਾਂ ਛੂਟਾ ਮੋਹੇ, ਇੱਕ ਸਾਰਾ ਮੋਹ ਤੋਂ ਗਿਆ ਬਾਂਧਾ ਤਾਂ ਹੁਣ ਮੋਹ ਪੈ ਜਵਾਬ ਨਾ ਹੋਏ। ਤਾਂ ਤੋਂ ਜਵਾਬ ਨਹੀਂ ਦਿੱਤਾ ਜਾਂਦਾ, ਅਸੀਂ ਆਪਣੀ ਕੀਤੀ ਤਾਂ ਮੋੜ ਸਕਦੇ ਹਾਂ, ਪਰ ਪਰਮੇਸ਼ਰ ਦੇ ਪਿਆਰ ਨਹੀਂ ਕੀਤੀ, ਅਸੀਂ ਕਦੇ ਉਹਨਾਂ ਦੇ ਪਿਆਰ ਪੂਰਾ ਕਰਨ ਵਾਸਤੇ ਮੋੜਦੇ ਨਹੀਂ। ਤਾਂ ਸਿੱਖਾਂ ਨੇ ਬੜੀ ਹੈਰਾਨੀ ਪ੍ਰਗਟ ਕੀਤੀ। ਸਮਾਂ ਸਿੰਘਾਂ ਨੂੰ ਹੁੰਦਾ ਹੈ ਜੇ ਕਿਸੇ ਨੂੰ ਕੋਈ ਗੱਲ ਕਰਾ ਕਿਤੇ ਦੱਸ ਵੀ ਬੈਠਾ, ਉਸ ਵੇਲੇ ਘੜੀਆਂ ਦੇਖ ਕੇ ਨੰਬਰ ਨੋਟ ਕਰ ਲੈਂਦੇ ਹੈ, ਦੇਖੀਏ ਭਲਾ ਇਹਦਾ ਬਚਨ ਪੂਰਾ ਹੁੰਦਾ ਕਿ ਨਹੀਂ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਰਹਿਣ ਵਾਲਿਆਂ ਦੇ ਵੀ ਕਈਆਂ ਦੇ ਮਨ ਵਿੱਚ ਖਿਆਲ ਖੁੜਿਆ ਕਿ ਦੇਖੀਏ ਸਤਿਗੁਰੂ ਜੀ ਨੇ ਠੀਕ ਹੀ ਕਿਹਾ ਕਿ ਜਾਂ ਸਾਨੂੰ ਟਾਲਾ ਲਾਉਣ ਵਾਸਤੇ ਕਹਿ ਦਿੱਤਾ। ਜਦੋਂ ਖਾਲਸਾ ਜੀ ਉਹ ਟਾਈਮ ਲਿਖਿਆ, ਭਾਈ ਗੋਦਾ ਸਮੇਂ ਪਿੱਛੋਂ ਆਇਆ, ਸਤਿਗੁਰੂ ਹਜ਼ੂਰ ਦੇ ਦਰਸ਼ਨ ਕੀਤੇ, ਸਿੱਖਾਂ ਨੇ ਪੁੱਛਿਆ ਭਾਈ ਗੋਦਾ ਜੀ ਭਰਾ ਕੀ ਹਾਲ ਹੈ? ਕਹਿਣ ਲੱਗਾ ਠੀਕ ਹੈ, ਸਾਰੀ ਕਹਾਣੀ ਪੁੱਛੇ ਦੱਸ ਦਿੱਤੇ ਭਾਈ ਨੇ ਕਿ ਇਤਨਾ ਸਿੰਘੋ ਆਨੰਦ ਆਇਆ ਉੱਥੇ ਮੈਂ ਦੱਸ ਨਹੀਂ ਸਕਦਾ। ਤਿੰਨ ਪੈਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨ ਪਰਸਦਾ ਰਿਹਾ, ਉੱਥੇ ਬੈਠਾ ਧਿਆਨ ਵਿੱਚ, ਸੁਣ ਕੇ ਸਾਰੇ ਧੰਨ ਭਾਈ ਗੋਦਾ ਜੀ ਕਹਿ ਕੇ ਸੱਚੇ ਪਾਤਸ਼ਾਹ ਦੇ ਪਿਆਰੇ ਨੂੰ ਵੀ ਨਮਸਕਾਰ ਕੀਤੇ, ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਕੇ ਤੋ ਆਪਣੇ ਆਪ ਨੂੰ ਸਹਰਿਆ ਕੀਤਾ ਸੀ। ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਹਨ, ਸੁਣਿਆ ਲਾਗੈ ਸਹਿਜ ਧਿਆਨ ਦਾ ਨਾਮ ਸੁਣੀਏ ਤਾਂ ਹੀ ਸਹਿਜ ਗਿਆਨ ਰੂਪ ਵਿੱਚ ਧਿਆਨ ਲੱਗਦਾ। ਭਾਈ ਗੋਦਾ ਜੀ ਨੇ ਪਹਿਲਾਂ ਸੁਣਿਆ ਸੀ, ਸੁਣ ਕੇ ਫਿਰ ਉਹਦੀ ਕਮਾਈ ਕੀਤੀ ਹੈ, ਤੇ ਜਦੋਂ ਕਮਾਈ ਕਰਕੇ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਨ ਲੱਗਾ, ਤੇ ਸੁਣਨੇ ਕਰਕੇ ਜੀ ਬਿਰਤੀ ਸੀ, ਇਹ ਇਕਾਗਰ ਹੋ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਗਈ ਆ, ਧਿਆਨ ਲੱਗ ਗਿਆ ਹੈ। ਤੇ ਸਹਿਜ ਜੋ ਸਰੂਪ ਵਿੱਚ ਧਿਆਨ ਲੱਗ ਗਿਆ, ਉਹ ਵਾਹਿਗੁਰੂ ਦੇ ਨਾਮ ਦੇ ਸੁਣਨ ਦੇ ਮਹਿਮਾ ਤਾਈਂ ਗੁਰੂ ਕੇ ਪਿਆਰ ਕਥਨ ਕਰਦੇ ਹਾਂ ਕਿ ਸਾਡਾ ਧਿਆਨ ਪਰਮੇਸ਼ਰ ਵਾਹਿਗੁਰੂ ਵਿੱਚ ਲੱਗਾ ਹੋਇਆ, ਉਹ ਕਿਸੇ ਵਿੱਚ ਨਹੀਂ। ਸ਼ਾਂਤੀ ਵਾਲੇ ਧਿਆਨ ਵਾਲੇ ਜਿਹੜੇ ਪੁਰਖ ਹਨ ਉਹ ਵਾਹਿਗੁਰੂ ਦੇ ਨਾਮ ਦੇ ਸੁਣਦੇ ਮਹਿਮਾ ਨੂੰ ਇਹ ਕਹਿਣ ਵਿੱਚ ਲੱਗੇ ਰਹਿੰਦੇ ਹੈ, ਗੱਲਾਂ ਵਿੱਚ ਨਹੀਂ ਕਰਦੇ। ਨਾਮ ਦੇ ਵਿੱਚ ਮਨ ਲੱਗਣ ਦੀ ਨਿਸ਼ਾਨੀ ਕੀ ਹੈ ਆਹ ਨਹੀਂ ਪੁੱਛਦੇ ਹੈ। ਸੰਤ ਜੀ ਦੱਸੋ ਜਦੋਂ ਸਤਿਗੁਰ ਦੀ ਬਖਸ਼ਿਸ਼ ਹੋਵੇ ਉਹ ਨਿਸ਼ਾਨੀਆਂ ਕੀ ਹੈ। ਖਾਲਸਾ ਜੀ ਨਿਸ਼ਾਨੀਆਂ ਇਹੀ ਹਨ, ਭਜਨ ਕਰਦਿਆਂ ਜੇ ਕੋਈ ਕੋਲ ਆ ਕੇ ਗੱਲ ਕਰੇ ਤੇ ਮਨ ਦੁਖੀ ਹੋਵੇ, ਉਦੋਂ ਸਮਝ ਲਓ ਸਤਿਗੁਰ ਦੀ ਕਿਰਪਾ ਹੈ। ਜਿਹੜੇ ਭਜਨ ਕਰਦਿਆਂ ਦੇ ਕੋਲ ਪਜਾ ਕੇ ਗੱਲ ਕਰੇ ਤੇ ਭਜਨ ਕਰਨ ਵਾਲਾ ਆਪਣਾ ਨਿਸ਼ਾਨੀ ਛੱਡ ਕੇ ਤੇ ਗੱਲਾਂ ਵਿੱਚ ਹੀ ਫਸ ਜਾਵੇ, ਉਦੋਂ ਸਮਝ ਲਓ ਗੁਰੂ ਸਾਹਿਬ ਦੀ ਦਿਆਲਤਾ ਨਹੀਂ। ਕਿਉਂਕਿ ਮਨ ਜਦੋਂ ਗੱਲਾਂ ਵਾਲੇ ਪਾਸੇ ਤੁਰਦਾ ਉਦੋਂ ਕਿਰਪਾ ਤੁਸੀਂ ਹੈ, ਤੇ ਜਦੋਂ ਮਨ ਗੁਰਬਾਣੀ ਵਾਲੇ ਪਾਸੇ ਲੱਗਦਾ ਉਦੋਂ ਅਕਾਲ ਪੁਰਖ ਜੀ ਉੱਤੇ ਬਖਸ਼ਿਸ਼ ਹੁੰਦੀ ਹੈ। ਇੱਕ ਸਿੱਖ ਨੇ ਤੇਰਾ ਬੇਨਤੀ ਵੀ ਕੀਤੀ ਸਨਗੀ ਸਰਦੇ ਪਾਲ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰਨ ਵਾਲੇ ਹੱਥ ਪਏ। ਕਹਿਣ ਲੱਗੇ ਪ੍ਰੇਮੀਆਂ ਜੇ ਕਿਰਪਾ ਹੋਈ ਹੈ ਤੇ ਘਰੋਂ ਤੁਰਿਆ, ਜੇ ਕਿਰਪਾ ਨਾ ਹੁੰਦੀ ਤੇ ਸਾਨੂੰ ਤਾਂ ਲੰਬਾ ਹੀ ਨਹੀਂ ਸੀ। ਤੋ ਸੁਣ ਕੇ ਹੈਰਾਨ ਹੋ ਗਿਆ ਸੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਭਾਈ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹਨੂੰ ਜਪਣੇ ਕਰਕੇ ਜਿਹੜੇ ਗਿਆਨ ਦੀ ਪ੍ਰਾਪਤੀ ਵਾਲੇ ਹਨ ਉਹਨਾਂ ਦਾ ਧਿਆਨ ਵਾਹਿਗੁਰੂ ਵਿੱਚ ਲੱਗ ਜਾਂਦਾ ਹੈ। ਸਹਿਜ ਗਿਆਨ ਤੇ ਸਰਗੁਣ ਦੇ ਧਿਆਨ ਵਿੱਚ ਲੱਗੇ ਰਹਿੰਦੇ ਹਨ। ਅਤੇ ਪੈਰ ਨਾਨਕ ਭਗਤਾ ਸਦਾ ਵਿਦਾਰੇ ਬਾਜੇ ਹਰਮੋਨਰ ਕੇ ਭਾਈ ਉਹਨਾਂ ਭਗਤਾਂ ਦੇ ਅੰਦਰ ਤਾਂ ਸਦਾ ਹੀ ਵਿਗਾਸ ਜੇ ਵਿਸ਼ੇਸ਼ ਕਰਕੇ ਦਾਸ ਦਾ ਪ੍ਰਕਾਸ਼ ਹੈ, ਪ੍ਰਕਾਸ਼ ਗਿਆਨ ਦਾ ਹੋਇਆ ਰਹਿੰਦਾ ਹੈ। ਸੋ ਹਰ ਵਕਤ ਚਿੱਤ ਦੇ ਵਿੱਚ ਬ੍ਰਹਮ ਪਰਮੇਸ਼ਰ ਨੂੰ ਚੇਤੇ ਕਰਦੇ ਤੇ ਖਰਾਬ ਬਣਿਆ ਰਹਿੰਦਾ, ਕਦੇ ਗਮੀ ਨਹੀਂ ਆਉਂਦੇ, ਕਦੇ ਝੋੜਾ ਤੇ ਸੋਚ ਨਹੀਂ ਕਰਦੇ ਗਏ। ਜੋ ਪਰਮੇਸ਼ਰ ਦੇ ਭਾਣੇ ਵਿੱਚ ਵਰਤਾ ਹੋਏ ਪ੍ਰਸੰਨ ਰਹਿੰਦੇ ਹਨ, ਬ੍ਰਹਮ ਗਿਆਨੀਆਂ ਦੇ ਲੱਗਣਾ ਬਾਰੇ। ਇੱਕ ਦਿਨ ਮਹਾਂਪੁਰਖ ਬਾਬਾ ਸੁੰਦਰ ਸਿੰਘ ਸਾਹਿਬ ਜੀ ਨੂੰ ਪੁੱਛਿਆ ਕਿਸੇ ਜਗਿਆਸੂ ਨੇ, ਸੰਤ ਜੀ ਬ੍ਰਹਮ ਗਿਆਨੀ ਦੇ ਲੱਗਣ ਦੱਸੋ ਕੀ ਹੈ। ਮਹਾਂਪੁਰਖ ਕਹਿੰਦੇ ਭਾਈ ਅੱਠਵੀਂ ਅੱਠ ਪਰਿਵਾਰ ਦਾ ਸਾਰਾ ਕੁਝ ਦੱਸਿਆ। ਕਹਿੰਦਾ ਜੇ ਕੋਈ ਇੱਕ ਪੰਕਤੀ ਦੁਆਰਾ ਕੋਈ ਸਿੱਧ ਕਰ ਦਿਓ। ਮਹਾਂਪੁਰਖ ਕਹਿੰਦੇ ਕਿ ਭਾਈ ਬ੍ਰਹਮ ਗਿਆਨੀਆਂ ਦੇ ਲੱਗਣ ਹੈ ਸੋਚ ਅਮੇਤਾ ਤਾਂ ਕਹਾ ਕਰੀਆ ਜਾ ਮੈਂ ਏਕ ਧਰੀ। ਕਹਿੰਦੇ ਭਾਈ ਸੋਚ ਸੰਤਾ ਫਿਕਰ ਕਿਹੜੀ ਗੱਲ ਦਾ ਕਰਨਾ ਜਿਹਦੇ ਵਿੱਚ ਅਜੇ ਇੱਕ ਧੜੀ ਟਾਈਮ ਰਹਿੰਦਾ, ਕੀ ਪਤਾ ਘੜੀ ਦੇ ਰੱਬ ਨੇ ਕੀ ਕਰ ਦੇਣ। ਉਹ ਤਾਂ ਹਰਨ ਭਰ ਜਾਤਾ ਨੇ ਹੋਰ ਸਰੂਪ ਹੈ, ਜੋ ਚਾਹੇ ਫਿਰ ਮੈਂ ਥਾਪ ਥਾਪਰ ਹਾਰ ਹੈ ਤੇ ਜਿਹਦੇ ਵਿੱਚ ਇੱਕ ਘੜੀ ਟਾਈਮ ਰਹਿੰਦਾ ਹੋਵੇ ਉਹਦੇ ਵਾਸਤੇ ਫਿਕਰ ਕਰਨ ਦੀ ਲੋੜ ਨਹੀਂ। ਇਹ ਬ੍ਰਹਮ ਗਿਆਨੀਆਂ ਦੇ ਲੱਖਣ ਦੱਸੇ ਹੈ ਤੇ ਆਪਾਂ ਨੂੰ ਤਾਂ ਜਰਾ ਕੋਈ ਪਰਕ ਦਾ ਸਮਾਂ ਪਰਚੇਤ ਹੁੰਦਾ ਹੋਵੇ ਉਸ ਵੇਲੇ ਚਿਹਰੇ ਦਰਦ ਤਾਂ ਹਵਾਈਆਂ ਉੱਡ ਜਾਂਦੀਆਂ, ਤੋ ਗੁਰੂ ਕੇ ਚਾਰੋਂ ਕੰਬਣੀ ਲੱਗ ਜਾਂਦੀ ਹੈ, ਚਰਚਾ ਪੈ ਜਾਂਦੀ ਹੈ, ਘਰ ਨਾਲ ਲੁੱਟਿਆ ਜਾਵੇ ਪੁੱਤਰ ਤੁਹਾਡਾ ਕੀ ਹਾਲ ਹੋਵੇਗਾ, ਮੇਰੇ ਨਾਲ ਪਤਾ ਨਹੀਂ ਕਿਸ ਤਰ੍ਹਾਂ ਬੀਤਣੀ ਹੈ। ਇਹ ਖਾਲਸਾ ਦੀ ਗਿਆਨ ਦੀਆਂ ਨਿਸ਼ਾਨੀਆਂ ਨਹੀਂ ਅਗਿਆਨ ਦੀਆਂ ਨਿਸ਼ਾਨੀਆਂ ਹੈ। ਸਤਿਗੁਰ ਸੱਚੇ ਪਾਤਸ਼ਾਹ ਪਿਆਰੇ ਹੋਏ ਆਪਣੇ ਰਾਤ ਦੇ ਸਹਿਤ ਖੁਸ਼ੀਆਂ ਨਾਲ ਵੀ ਖੇੜੇ ਦੇ ਸਹਿਤ ਰਹਿੰਦੇ ਹਨ। ਭਾਈ ਦੁੱਖਾਂ ਤੇ ਪਾਪਾਂ ਦਾ ਸਾਰਿਆਂ ਦਾ ਨਾਸ਼ ਹੋ ਜਾਂਦਾ ਹੈ। ਵਾਹਿਗੁਰੂ ਦੇ ਸਿਰ ਦੀ ਸਮਰੱਥਾ ਹੈ ਗੁਰ ਦਾ ਸ਼ਬਦ, ਕਾਟਾ ਕੋਟ ਕਰਮ ਕੀਤੇ ਤੋੜਾ ਕਰਮਾਂ ਦੇ ਪਾਪਾਂ ਨੂੰ ਮੇਟ ਦਿੰਦਾ ਵਾਹਿਗੁਰੂ ਮੰਤਰ। ਨਾਮ ਦੇ ਸੁਣ ਵੀ ਬੜੇ ਭਾਰੀ ਨੇ, ਮੈਂ ਸੁਣਨੇ ਕਰਕੇ ਪਤਾ ਲੱਗਦਾ ਸਾਰਾ ਗੁਣ ਕੇ ਦਾ ਸਾਰਾ ਜਿਹੜੇ ਤੀਰਥ ਹਨ ਤੀਰ ਹਨ ਤੇ ਗੁਣਾ ਜਿਹੜੇ ਕਿਲਾ ਹਨ ਤੇ ਗਾਹ ਜਿਹੜੀ ਜਗ੍ਹਾ ਹੈ, ਇਹ ਸੁਣ ਕੇ ਪਤਾ ਲੱਗਦਾ ਆ ਤੀਰ ਹੈ ਤੇ ਆ ਕਿਲਾ ਹੈ ਤੇ ਆ ਉਸਦਾ ਅਸਥਾਨ ਹੈ। ਇਹ ਸੁਣੇ ਤੋਂ ਬਿਨਾਂ ਨਹੀਂ ਪਤਾ ਲੱਗਦਾ, ਸੁਣਿਆ ਸਾਰਾ ਗੁਣਾ ਤੇ ਗਾਹ, ਸੁਣਨੇ ਕਰਕੇ ਪਤਾ ਲੱਗਦਾ ਤੀਰਾਂ ਵਾਲਿਆਂ ਦਾ, ਸੁਣ ਕੇ ਸੁਣਨੇ ਕਰਕੇ ਪਤਾ ਲੱਗਦਾ ਕਿਲਿਆਂ ਵਾਲੇ ਧਰਧਾਰੀਆਂ ਦਾ, ਤੇ ਸੁਣਨੇ ਕਰਕੇ ਪਤਾ ਲੱਗਦਾ ਗਾਹ ਨਿਸ਼ਾਨੇ ਲਾਉਣ ਵਾਲਿਆਂ ਦਾ ਵੀ ਆਹ ਗਾਹ ਨਿਸ਼ਾਨੇ ਤੇ ਤੀਰ ਮਾਰਦੇ ਹੈ। ਜੇ ਸੁਣੀਏ ਨਾ ਤੇ ਪਤਾ ਨਹੀਂ ਲੱਗਦਾ। ਆ ਸੁਣਿਆ ਸੀ ਨਾ ਪਿੱਛੇ ਅਖਬਾਰਾਂ 'ਚ ਆਇਆ ਸੀ ਜਿਹੜਾ ਰਣਜੀਤ ਦਾ ਅਖਾੜਾ ਦਿੱਲੀ ਵਾਲਾ, ਜਿੱਥੋਂ ਬਾਅਦ ਰਣਜੀਤ ਸਿੰਘ ਦਾ ਨਾਮ ਮਾਰਾਂ ਵਾਲੇ ਦਾ ਆਪਾਂ ਪੜ੍ਹਿਆ, ਉੱਥੇ ਉਸਤਾਦ ਉਸਤਾਦ ਹੈ, ਗੁਰੂ ਦੇ ਪਿਆਰੇ ਹਿੰਦੁਸਤਾਨ 'ਚੋਂ ਪਹਿਲੇ ਨੰਬਰ 'ਤੇ ਆਇਆ। ਉਹ ਸੁਣਿਆ ਤੇ ਤਾਂ ਹੀ ਪਤਾ ਲੱਗਾ ਵੀ ਇੰਨੀ ਵਾਰ ਤੀਰ ਮਾਰਿਆ, ਇਹੋ ਜਿਹਾ ਉਹਦੇ ਕੋਲ ਧੱਕ ਕਿੰਨਾ 'ਚ ਚੜਾ ਕਰਕੇ ਉਹਨੇ ਤੀਰ ਚੜਾਇਆ, ਇੰਨੀ ਦੂਰ ਨਿਸ਼ਾਨੀਆਂ 'ਤੇ ਮਾਰਿਆ। ਇਹ ਸੁਣਨੇ ਕਰਕੇ ਪਤਾ ਲੱਗਦਾ, ਵਾਹਿਗੁਰੂ ਨਾਮ ਦਾ ਸਰਵਣ ਕਰਨੇ ਕਰਕੇ ਪ੍ਰੇਮ ਰੂਪੀ ਸਾਰਾ ਜਿਹੜਾ ਤੀਰ ਹੈ ਜਾਂ ਨਿਸ਼ਚਾ ਰੂਪੀ ਗੁਰੂ ਦੇ ਪਿਆਰੇ ਗੁਣ ਚਿੱਲਾ ਪ੍ਰਾਪਤ ਹੁੰਦਾ ਹੁੰਦਾ। ਪ੍ਰੇਮ ਕੇ ਸਰ ਲਾਗੇ ਤਨ ਕੀਤਰ ਤਾਂ ਭਰਮ ਕੱਢਿਆ ਜਾਏ, ਪ੍ਰੇਮ ਰੂਪੀ ਤੀਰ ਤੇ ਨਿਸ਼ਚਾ ਰੂਪੀ ਕਿੱਲਾ ਆਤਮ ਸ਼ੈਣੀ ਬੁੱਧੀ ਰੂਪ ਜਾਂ ਭਗਤੀ ਰੂਪ ਕਮਾਣ ਇਹ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਪਰਮੇਸ਼ਰ ਦੇ ਨਾਮ ਨੂੰ ਸੁਣਦੇ ਹੈ। ਪ੍ਰੇਮ ਰੂਪੀ ਤੀਰਾਂ ਨੂੰ ਗੁਣਾ ਨਿਸ਼ਚਾ ਰੂਪੀ ਕਿੱਲੇ ਜੋੜ ਕੇ ਆਤਮ ਸ਼ੈਣੀ ਤੇ ਭਗਤੀ ਰੂਪ ਕਾਰਨ ਵਾਰ ਗਾਹ ਨਾਮ ਦਾ ਨਿਸ਼ਾਨੇ ਦਾ ਨਿਸ਼ਾਨਾ ਕਿਹੜਾ ਲਕਸ਼ ਹੈ ਜਿੱਥੇ ਜਾ ਕੇ ਜੁੜਨਾ ਵਿਅਕਤੀ ਨੇ ਪਰਮੇਸ਼ਰ ਦੇ ਵਿੱਚ ਉਸ ਦੀ ਗੁਰੂ ਕੇ ਚਾਰੋਂ ਪ੍ਰਾਪਤੀ ਹੁੰਦੀ ਉਹ ਨਿਸ਼ਾਨੇ ਨੂੰ ਗਿਣ ਲੈਂਦੇ ਹਨ। ਸੋ ਐਸਾ ਪਰਮੇਸ਼ਰ ਦੇ ਨਾਮ ਸਰਵਣ ਦਾ ਜਿਹੜਾ ਮਹੱਤਵ ਹੈ ਉਸ ਨੂੰ ਹਿਰਦੇ ਧਾਰਨ ਕਰਦੇ ਹਨ। ਕਾਲ ਕਬੀਰ ਦੀ ਕਿਰਪਾ ਧਾਰਿਆ ਦੇਵ ਸੱਚਾ ਨਿਸ਼ਾਨਾ ਐਸਾ ਨਿਸ਼ਾਨ ਲਕਸ਼ ਰੂਪ ਪਰਮੇਸ਼ਰ ਦੇ ਪ੍ਰਾਪਤ ਕਰਵਾ ਦਿੰਦਾ ਹੈ, ਇਹ ਵੀ ਸੁਣਨ ਤੋਂ ਪਤਾ ਲੱਗਦਾ ਹੈ। ਇਸੇ ਪ੍ਰਕਾਰ ਫੇਰ ਪੜੋ
ਸਰਾ ਗੁਣਾ ਕੇ
ਸਰਾ ਗੁਣਾ ਕੇ ਗਾ ਸੁਣਨੇ ਕਰਕੇ ਸਰਾ ਸਰਗੁਣ ਤੇ ਗੁਣਾ ਜੋ ਸਰਗੁਣ ਜੋ ਗੁਣਾ ਦਾ ਗਾਹ ਅਸਥਾਨ ਹੈ। ਤਾਂ ਗੁਰੂ ਕੇ ਪਿਆਰ ਉਹਦਾ ਸੁਣਨੇ ਕਰਕੇ ਪਤਾ ਲੱਗਦਾ, ਐਵੇਂ ਨੀ ਪਤਾ ਲੱਗਦਾ। ਸਾਰਾ ਹੋ ਗਿਆ ਸਾਰ ਤੇ ਗੁਣਾ ਹੋ ਗਿਆ ਗੁਣ, ਇਕੱਠਾ ਧਾਰ ਬਣ ਗਿਆ ਸਰਗੁਣ ਤੇ ਗਾਹ ਨਾਮ ਹੈ ਜਗਰ। ਇਹ ਸੁਣਨੇ ਕਰਕੇ ਪਤਾ ਲੱਗਦਾ ਕਿ ਸਰਗੁਣ ਦੀ ਆਹ ਜਗ੍ਹਾ ਹੈ, ਇੱਥੇ ਉਹ ਰਹਿੰਦਾ ਹੈ। ਸੁਣਨ ਤੋਂ ਬਿਨਾਂ ਨੀ ਪਤਾ ਲੱਗਦਾ ਜੇ ਸੁਣਿਆ ਸਰਾ ਗੁਣਾ ਕੇ ਗਾ। ਸਰਾ ਨਾਮ ਹੈ ਸਾਰਿਆਂ ਦਾ, ਗੁਣਾ ਨਾਮ ਹੈ ਗੁਣਾਂ ਦਾ, ਗਾਹ ਨਾਮ ਹੈ ਜਗ੍ਹਾ ਦਾ। ਸਾਰਿਆਂ ਗੁਣਾਂ ਦੀ ਗਾਹ ਜਗ੍ਹਾ ਦਾ ਸੁਣ ਕੇ ਪਤਾ ਲੱਗਦਾ ਵੀ ਕਿਹੜੇ ਕਿਹੜੇ ਗੁਣ ਹੈ, ਕਿੱਥੇ ਰਹਿੰਦੇ ਹਨ। ਬੁੱਧੀ ਰੂਪ ਸ਼ਕਤੀ ਵਿੱਚੋਂ ਰੱਖੀ ਦੇ ਹਨ ਜਾਂ ਹਿਰਦੇ ਰੂਪ ਗੁਰੂ ਕੇ ਪਿਆਰ ਧਰਤੀ ਵਿੱਚੋਂ ਰਹਿੰਦੇ ਹਨ ਜਾਂ ਅਤਿਸ਼ਕਰ ਰੂਪੀ ਜਗ੍ਹਾ ਵਿੱਚੋਂ ਰਹਿੰਦੇ ਹਨ। ਇਹ ਸੁਣੇ ਤੋਂ ਬਿਨਾਂ ਨੀ ਪਤਾ ਲੱਗ ਸਕਦਾ। ਸੁਣਨੇ ਕਰਕੇ ਇਹਨਾਂ ਚੀਜ਼ਾਂ ਦਾ ਤੇ ਇਸ ਸਥਾਨ ਦੀ ਪ੍ਰਾਪਤੀ ਕਰਾਉਣ ਵਾਲੇ ਪਰਮੇਸ਼ਰ ਦਾ ਪਤਾ ਲੱਗਦਾ। ਸੁਣਿਆ ਸਰਾ ਗੁਣਾ ਤੇ ਦਾ, ਸਰਾ ਨਾਮ ਸ੍ਰੇਸ਼ਟ ਦਾ, ਤੇ ਗੁਣ ਕੌਣ ਸਤ ਸੰਤੋਖ ਦਾ ਧਰਮ ਪਾਰਕ ਦਾ ਅਸਥਾਨ ਕੌਣ ਹੈ, ਇਹਨਾਂ ਦੀ ਪ੍ਰਾਪਤੀ ਬਾਰੇ ਉਹ ਸੱਚ ਦਿੱਤੇ ਮਹਾਂਪੁਰਖ, ਉਹਨਾਂ ਦਾ ਵੀ ਭਾਈ ਸੁਣ ਕੇ ਪਤਾ ਲੱਗਦਾ। ਤੇ ਉਹ ਮਹਾਤਮਾ ਨੂੰ ਕਹਿੰਦੇ ਸਰਾ ਸ੍ਰੇਸ਼ਟ ਗੁਣਾ ਸਤ ਸੰਤੋਖ ਗੁਣ, ਤੇ ਇਹਨਾਂ ਦੀ ਪ੍ਰਾਪਤੀ ਬਾਰੇ ਉਹ ਕੌਣ ਹੈ ਮਹਾਂਪੁਰਖ, ਉਹਨਾਂ ਦਾ ਸੁਣ ਕੇ ਪਤਾ ਲੱਗਦਾ ਕਿ ਫਲਾਨਾ ਮਹਾਂਪੁਰਖ ਇਹੋ ਜਿਹਾ ਹੈ, ਫਲਾਨਾ ਮਹਾਂਪੁਰਖ ਇਹੋ ਜਿਹਾ ਹੈ, ਉਹਦੇ ਚ ਸਹਿਣ ਤੀਰਤਾ ਹੈ, ਉਹ ਸੱਤ ਪ੍ਰਤੀ ਹੈ, ਫਲਾਨਾ ਸੰਤੋਖੀ ਹੈ, ਤੋ ਫਲਾਨਾ ਸਹਿਣ ਤੀਰਤਾ ਵਾਲਾ ਨਿਮਰਤਾ ਵਾਲਾ ਹੈ। ਇਹ ਸੁਣੇ ਤੋਂ ਬਿਨਾਂ ਵੀ ਪਤਾ ਲੱਗਦਾ। ਸੁਣਨ ਤੋਂ ਗੁਰੂ ਕੇ ਪਿਆਰ ਸਭ ਜਾਂਦੀ ਹੈ ਤੇ ਉਸਦੇ ਮਹਿਮਾ ਨੂੰ ਕਹਿੰਦੇ ਹਨ। ਸੁਣਿਆ ਸਰਾ ਗੁਣਾ ਤੇ ਗਾਹ, ਸਰਾ ਨਾਮ ਹੈ ਸਰ ਦਾ, ਸਰ ਨਾਮ ਹੈ ਸਮੁੰਦਰ ਦਾ, ਸੰਸਾਰ ਰੂਪੀ ਜੋ ਸਮੁੰਦਰ ਹੈ ਜੋ ਨਾਮ ਨੂੰ ਸਰਵਣ ਕਰਦੇ ਹਨ, ਸੋ ਪਰਮੇਸ਼ਰ ਦੇ ਨਾਮ ਦੇ ਆਸਰੇ ਰਹਿੰਦੇ ਹਨ। ਉਹ ਸੰਸਾਰ ਰੂਪੀ ਸਮੁੰਦਰ ਵਿੱਚ ਗੁਣਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਗੁਣ ਦਿੱਤੇ ਹਨ, ਉਹ ਸਾਰਿਆਂ ਗੁਣਾਂ ਨੂੰ ਕਹਾ ਨਾਮ ਹੈ ਗ੍ਰਹਿਣ ਕਰਨ ਦਾ। ਸੰਸਾਰ ਰੂਪੀ ਸਮੁੰਦਰ ਵਿੱਚ ਰਹਿੰਦਿਆਂ ਹੋਇਆਂ ਸਾਰਿਆਂ ਗੁਣਾਂ ਨੂੰ ਕਹਾ ਗ੍ਰਹਿਣ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਬਣ ਜਾਂਦੇ ਹਨ। ਤੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਸੁਣਿਆ ਹੈ ਉਹਨਾਂ ਨੇ ਸਾਰਿਆਂ ਗੁਣਾਂ ਦੇ ਗਾਹ ਅਸਥਾਨ ਬਣ ਕੇ ਤੇ ਸੱਤ ਸੰਤੋਖ ਦਾ ਧਰਮ ਚਾਰ ਆਜ ਨਿਮਰਤਾ ਆਦਿਕ ਇਹਨਾਂ ਸਾਰਿਆਂ ਨੂੰ ਅੰਦਰ ਗ੍ਰਹਿਣ ਕਰ ਲਿਆ, ਧਾਰਨ ਕਰ ਲਿਆ ਹੈ, ਹਿਰਦੇ ਦੇ ਵਿੱਚ ਵਸਾ ਲਿਆ ਹੈ। ਉਹ ਸਰਗੁਣ ਰੂਪ ਜੋ ਹੈ ਮਾਇਆ ਸਬਲ, ਸੋ ਗੁਰੂ ਕੇ ਪਿਆਰ ਇਹਦੇ ਤਾਂ ਜੀ ਗ੍ਰਹਿਣ ਕਰ ਲੈਂਦੇ ਹਨ, ਸਾਖਿਆਤ ਕਰ ਲੈਂਦੇ ਹਨ। ਤੇ ਸੁਣਿਆ ਸਰਾ ਗੁਣਾ ਕੇ ਗਾਹ, ਸਰਾ ਨਾਮ ਹੈ ਸਰੋਵਰ ਦਾ, ਤੇ ਗੁਣਾ ਨਾਮ ਹੈ ਵਿਸ਼ਿਆਂ ਦਾ। ਜਿਹੜੇ ਇੰਦਰੇ ਹਨ ਇਹਨਾਂ ਇੰਦਰੇ ਨੂੰ ਉਹ ਗੁਰਮੁਖ ਗਾਹ ਦਬਾ ਲੈਂਦੇ ਹਨ, ਅਰੋਕ ਲੈਂਦੇ ਹਨ ਸਾਰਿਆਂ ਇੰਦਰਿਆਂ ਦਾ ਦਮਨ ਕਰਕੇ। ਜਿਹੜੇ ਗੁਰਮੁਖ ਸੂਰ ਨੇ ਪਰਮੇਸ਼ਰ ਦੇ ਪਿਆਰੇ ਹਨ ਉਹ ਨਾਮ ਦੇ ਸਰਵਣ ਦੇ ਮਹਾਤਮਾ ਨੂੰ ਜਾਣਦੇ ਹਨ। ਸੋ ਐਸਾ ਨਾਮ ਦੇ ਸੁਣਨ ਦਾ ਫਲ ਹੈ। ਤੇ ਸੁਣਿਆ ਸਰਾ ਗੁਣਾ ਤੇ ਗਾਹ, ਨਾਮ ਸੁਣਨੇ ਕਰਕੇ ਸਾਰੇ ਗੁਣ ਸਾਰੇ ਸਰਾ ਨਾਲ ਸਾਰਿਆਂ ਦਾ, ਤੇ ਗੁਣ ਨਾਲ ਵਿਸ਼ਿਆਂ ਦਾ। ਗੁਣ ਨਾਲ ਫਾਹੀ ਦਾ ਵੀ ਹੁੰਦਾ ਹੈ, ਗੁਣ ਨਾਲ ਗੁਣਾਂ ਦਾ ਵੀ ਹੁੰਦਾ ਹੈ, ਗੁਣ ਨਾਲ ਗਿਆਨ ਦਾ ਵੀ ਹੁੰਦਾ ਹੈ। ਪ੍ਰਕਰਨ ਮੁਤਾਬਕ ਦੇ ਅਰਥ ਲੱਗਦੇ ਹਨ। ਸਾਰਾ ਸਾਰੇ ਤੇ ਗੁਣਾਂ ਜਿਹੜੇ ਵਿਸ਼ੇ ਹੈ ਉਹ ਹੈ ਸ਼ਬਦ ਸਪਰਸ਼ ਰੂਪ ਰਸ ਤੇ ਗੰਧ, ਤੇ ਗਾਹ ਨਾਮ ਦਾ ਜਗ੍ਹਾ ਦਾ, ਗਾਹ ਨਾਮ ਅਸਥਾਨ ਦਾ, ਤੇ ਗਾਹ ਨਾਮ ਦਬਾਉਣ ਦਾ ਵੀ। ਜਿਹਨਾਂ ਪਰਮੇਸ਼ਰ ਦੇ ਪਿਆਰਿਆਂ ਨੇ ਨਾਮ ਨੂੰ ਸਰਵਣ ਕੀਤਾ ਸੁਣਿਆ ਹੈ ਉਹਨਾਂ ਨੇ ਸਾਰਾ ਸਾਰੇ ਤੇ ਗੁਣਾਂ ਵਿਸ਼ਿਆਂ ਨੂੰ ਗਾਹ ਦਬਾ ਲਿਆ, ਅਧੀਨ ਕਰ ਲਿਆ, ਵਸੀਕਾਰ ਕਰ ਲਿਆ ਹੈ। ਤੋ ਉਹ ਬਲ ਦੇ ਸਹਿਤ ਹੋ ਜਾਂਦੇ ਹਨ ਜਾਂ ਅਥਵਾ ਸੁਣਿਆ ਸਰਾ ਗੁਣਾ ਤੇ ਗਾਹ, ਪਰਮੇਸ਼ਰ ਦੇ ਨਾਮ ਨੂੰ ਸਰਵਣ ਕਰਨ ਵਾਲੇ ਜਿਹੜੇ ਹੈ। ਪਰਾ ਨਾਮ ਸਾਰ ਦਾ, ਸਾਰ ਰੂਪ ਸਾਰਾ ਬ੍ਰਹਮ, ਉਹਦਾ ਗੁਣ ਕੀ ਹੈ ਗਿਆਨ, ਤੇ ਗੁਰੂ ਕੇ ਪਿਆਰ ਗਾਹ ਨਾਮ ਹੈ ਜਗਤ। ਸਾਰ ਸਰੂਪ ਦੀ ਗੁਣਾ ਗਿਆਨ ਦੀ ਪ੍ਰਾਪਤੀ ਵਾਲੇ ਉਹ ਗਾਹ ਅਸਥਾਨ ਬਣ ਗਏ ਪਰਮੇਸ਼ਰ ਦੇ ਪਿਆਰੇ, ਐਸਾ ਆਨੰਦ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਤੇ ਗਾਹ ਨਾਮ ਜਗ੍ਹਾ ਦਾ, ਜਗ੍ਹਾ ਕਿਹੜੀ ਹੈ, ਤੁਰਿਆ ਅਵਸਥਾ, ਤਿੰਨਾਂ ਗੁਣਾਂ ਦਾ ਤਿਆਗ ਕਰਕੇ ਤੁਰਿਆ ਅਵਸਥਾ ਦੀ ਪ੍ਰਾਪਤੀ ਵਾਲੇ ਬਣ ਗਏ ਹਨ। ਰਜੋ ਤਮੋ ਤੇ ਸਤੋ ਗੁਣ ਇਹਨਾਂ ਦਾ ਤਿਆਗ ਕਰ ਦਿੱਤਾ ਹੈ। ਸਾਰ ਸ੍ਰੇਸ਼ਟ ਅਵਸਥਾ ਜਿਹੜੀ ਹੈ ਤੁਰਿਆ, ਚੌਥੀ ਭੂਮਿਕਾ ਜਿਸ ਨੂੰ ਕਿਹਾ, ਸੱਤ ਭੂਮਿਕਾ ਵੀ ਆਉਂਦੀਆਂ, ਚੌਥੀ ਭੂਮਿਕਾ ਵੀ ਤੁਰਿਆ ਅਵਸਥਾ ਨੂੰ ਕਿਹਾ ਜਾਂਦਾ ਹੈ। ਇਸ ਦੀ ਪ੍ਰਾਪਤੀ ਵਾਲੇ ਪਰਮੇਸ਼ਰ ਦੇ ਪਿਆਰੇ ਹੋ ਗਏ ਹਨ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਸੁਣਿਆ ਹੈ ਉਹਨਾਂ ਨੇ ਗੁਣਾਂ ਦੇ ਸਰਾ ਸਰੋਵਰ ਬਣ ਕੇ ਗੁਰੂ ਕੇ ਪਿਆਰਿਓ, ਤੇ ਗਾਹ ਉਹ ਵਿਚਾਰ ਵਾਲੇ ਹੋ ਗਏ ਹਨ। ਉਹ ਗਿਆਨ ਸਰੂਪ ਦੀ ਪ੍ਰਾਪਤੀ ਵਾਲੇ ਹੋ ਕੇ ਸੋ ਆਨੰਦ ਦੇ ਸਹਿਤ ਸੁਖ ਭੋਗਦੇ ਹਨ। ਐਸਾ ਸੁਣਨ ਦਾ ਬੜਾ ਭਾਰੀ ਮਹਾਤਮਾ ਹੈ। ਤੇ ਬਾਰਾਂ ਅਰਥ ਮਹਾਂਪੁਰਖ ਨੇ ਇਸ ਤਰ੍ਹਾਂ ਕੀਤੇ ਨੇ ਸੰਗਤੀ ਦੇ
ਪੀਰ
ਪਾਤਾ। ਸੁਣਨੇ ਕਰਕੇ ਪਤਾ ਲੱਗਦਾ ਕਿ ਆ ਸੇਖ ਹੈ, ਦਿਲ ਜਾਤੀ ਵਾਲੇ, ਆਹ ਕੀਰਨ ਸ਼ਕਤੀਆਂ ਵਾਲੇ, ਆਹ ਹਰ ਪਾਤਸ਼ਾਹ ਰਾਜ ਦੀ ਮਾਰਕੀ ਵਾਲੇ, ਸੇਖ ਅੱਖਰ ਜਿਹੜਾ ਹੈ ਇਹ ਅਰਬੀ ਦਾ ਅੱਖਰ ਹੈ, ਤੇ ਅਰਬੀ ਦੇ ਵਿੱਚ ਸੇਖ ਨਾਲ ਬੁੱਢੇ ਨੂੰ ਕਹੀਦਾ ਹੈ, ਜਾਂ ਸੇਖ ਨਾਲ ਪੂਜਨੀਕ ਨੂੰ ਵੀ ਕਹੀਦਾ, ਵਿਦਵਾਨ ਨੂੰ, ਜਿਵੇਂ ਆਪਾਂ ਧਾਰਮਿਕ ਆਗੂ ਕਿਸੇ ਨੂੰ ਕਹਿ ਦਿੰਦੇ ਹਾਂ, ਤੇ ਮੁਸਲਮਾਨ ਆਪਣੇ ਧਾਰਮਿਕ ਆਗੂ ਨੂੰ ਸੇਖ ਕਹਿ ਲੈਂਦੇ ਹਨ ਅਰਬੀ ਦੇ ਅੱਖਰਾਂ ਮੁਤਾਬਕ। ਸੋ ਇਸੇ ਤਰ੍ਹਾਂ ਹੀ ਜਿਹੜੇ ਰਾਜੇ ਹਨ ਉਹਨਾਂ ਨੂੰ ਗੁਰੂ ਕੇ ਪਿਆਰੇ ਹੋ, ਸੁਲਤਾਨ ਦੇ ਜਿਹੜੇ ਪਾਤਸ਼ਾਹ ਹੈ ਉਹ ਵੀ ਸੇਖ ਕਹਿੰਦੇ ਹਨ, ਐਸੇ ਲੋਕਾਂ ਨੂੰ ਹਿੰਦੂਆਂ ਵਿੱਚੋਂ ਬ੍ਰਾਹਮਣ ਜਿਹੜੇ ਬਣੇ ਹੈ ਉਹਨਾਂ ਨੂੰ ਸੇਖ ਬਿਰਧ ਜਾਤੀ ਬਾਰੇ ਕਿਹਾ ਜਾਂਦਾ ਹੈ। ਸੋ ਗੁਰੂ ਕੇ ਪਿਆਰੋ ਆਮ ਲੋਕਾਂ ਨੂੰ ਕਹਿੰਦੇ ਹੈ ਕਿ ਮੁਸਲਮਾਨ ਜਿਹੜੇ ਸਿੱਖਿਆ ਦਾਤੇ ਹੋਣ ਜਾਂ ਉਸਤਾਦ ਹੋਣ, ਜਾਂ ਕਿਤੇ ਡੇਰੇ ਨੇ ਜਿਸ ਤਰ੍ਹਾਂ ਆਪਾਂ ਡੇਰਾ ਕਹਿੰਦੇ ਮਸੀਤ ਕਹਿ ਰਹਿੰਦੇ ਹੈ, ਉਹਦੇ ਮਾਲਕ ਹੋਣ ਤੇ ਉਹਨਾਂ ਨੂੰ ਵੀ ਸੇਖ ਕਹਿੰਦੇ ਹਨ। ਸੋ ਇਸੇ ਤਰ੍ਹਾਂ ਜਿਹੜੇ ਹਿੰਦੂ ਹੈ ਉਹ ਸੇਖ ਨਾਲ ਨੂੰ ਸੇਖ ਕਹਿੰਦੇ ਹੈ। ਇਹਨਾਂ ਦੇ ਖਿਆਲ ਆਪੋ ਆਪਣੇ ਦੇਸ਼ਾਂ ਦੇ ਵਿੱਚੋਂ ਭਗਤ ਫਰੀਦ ਵੀ ਹੋਏ ਹਨ, ਤੇ ਉਹਨਾਂ ਦੇ ਪੀਰ ਮੁਰਸ਼ਦ ਜਿਹੜੇ ਸਾਹ ਸੜਕਦੇ ਹੋਏ ਹਨ, ਤੇ ਪਾਤਸ਼ਾਹ ਕਿਹੜੇ ਹੋਏ ਹੈ ਰਾਜ ਬਲਾਰ ਵਰਗੇ ਸੁਲਤਾਨਪੁਰ ਸਾਹਿਬ ਜਿਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ ਦੀ ਧੂੜੀ ਪਰਤ ਕੇ ਆਪਣੇ ਆਪ ਨੂੰ ਸਫਰਿਆ ਕੀਤਾ ਹੈ, ਉਹ ਵੀ ਸਾਰੇ ਸਰਵਰ ਦੀ ਮਹਿਮਾ ਨੂੰ ਹੀ ਕਦਰ ਕਰਦੇ ਹਨ। ਸੁਣਿਆ ਜਿਹੜੇ ਉਹ ਪਰਮੇਸ਼ਰ ਦੇ ਨਾਮ ਦੇ ਸੁਣਨ ਦੇ ਮਹਾਤਮਾ ਨੂੰ ਕਹਿੰਦੇ ਹਨ, ਅੱਗੇ ਪੈਰੀ ਨਾਮ ਉਚਾਰਦੇ ਹਨ, ਸੇਸ ਨਾਲ ਸਿਰ ਪਹਿਲ ਮਨਵਾਈ, ਦੋਵੇਂ ਸੰਤ ਰਤਨ ਸੁਹਾਈ। ਸੋ ਗੁਰੂ ਕੇ ਪਿਆਰੇ ਦੋ ਹਜ਼ਾਰ ਨਾਮ ਦੋ ਰਤਨਾਂ ਦੇ ਨਾਲ ਹਮੇਸ਼ਾ ਹੀ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ, ਤਾਂ ਵੀ ਅੱਤ ਨਹੀਂ ਪਾ ਸਕਦਾ ਹੈ, ਐਸਾ ਪਰਮੇਸ਼ਰ ਦੇ ਨਾਮ ਦਾ ਮਹਾਤਮਾ ਸ਼ੇਸ਼ ਨਾਮ ਹੀ ਨੀਤ ਨੀਤ ਹੀ ਕਹਿੰਦਾ ਹੈ ਵਾਹਿਗੁਰੂ ਨੂੰ। ਸੱਚੇ ਪੀਰ ਸੁਣਿਆ ਸੇਹ ਪੀਰ ਮੁਸਲਮਾਨਾਂ ਦੇ ਜਿਹੜੇ ਪੈਗੰਬਰ ਹੈ ਉਹ ਵੀ ਤੇ ਨਾਮ ਦੀ ਪ੍ਰਾਪਤੀ ਦਾ ਇਹ ਸੋ ਸਰਵਣ ਦਾ ਮਹਾਤਮਾ ਕਹਿੰਦੇ ਹਨ। ਮਾਲਕ ਕੌਣ ਹੈ? ਵਿਸ਼ਨੂੰ ਵਰਗੇ ਜਾਂ ਜਨਕ ਵਰਗੇ, ਉਹ ਵੀ ਪਰਮੇਸ਼ਰ ਦੇ ਨਾਮ ਦੇ ਸੁਣ ਦੀ ਮਹਿਮਾ ਦਾ ਕਥਨ ਕਰਦੇ ਹਨ ਭਾਈ। ਸੁਣਿਆ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ, ਉਹ ਸੇਖ ਕੌਣ ਹੁੰਦਾ? ਬਾਕੀ ਦਾ ਫਲਾਨੇ ਵੱਲ ਸੇਖ ਰਹਿ ਗਏ, ਫਲਾਨੇ ਵੱਲ ਬਾਕੀ ਰਹਿ ਗਏ। ਇਸ ਤਰ੍ਹਾਂ ਜੰਮਣ ਤੇ ਮਰਨ ਦੇ ਤੀਰ ਪੀੜਾ ਹੈ, ਉਸ ਨੂੰ ਉਹਨਾਂ ਨੇ ਨਿਵਿਰਤ ਕਰ ਲਿਆ, ਤੇ ਵਿਦਿਆ ਦੀ ਪੀੜ ਨੂੰ ਵੀ ਸੇਖ ਸੁਕਾ ਦਿੱਤਾ। ਉਹ ਪਾਤਸ਼ਾਹ ਸਰੂਪ ਰੂਪੀ ਸ਼ਾਸਤਰੀ ਮਾਲਕੀ ਵਾਲੇ ਬਣ ਗਏ। ਸੇਖ ਜਿਹੜੀ ਬਾਕੀ ਸੀ ਤੇ ਪੀੜ ਜਿਹੜੀ ਪੀੜਾ, ਉਹ ਕਿਹੜੀ ਹੈ? ਜੰਮਣ ਤੇ ਮਰਨ ਦੇ, ਜੰਮਣ ਤੇ ਮਰਨ ਦੀ ਤੀਰ ਪੀੜਾ ਨੂੰ ਬਾਕੀ ਉਹਨਾਂ ਨੇ ਸੁਕਾ ਦਿੱਤਾ ਹੈ। ਸੇਖ ਨਾਲ ਸੁਕਾਉਣ ਦਾ, ਸੇਖ ਨਾਲ ਬਾਕੀ ਦਾ, ਤੇ ਸੇਖ ਨਾਲ ਦਰਦ ਜਾਤੀ ਵਾਲਿਆਂ ਦਾ ਵੀ ਹੈ। ਸੋ ਸੇਖ ਜਿਹੜੀ ਬਾਕੀ ਸੀ ਜੰਮਣ ਮਰਨ ਦੀ ਪੀੜਾ, ਉਹਨਾਂ ਨੂੰ ਸੇਖ ਸੁਕਾ ਕੇ ਤੇ ਪਾਪ ਸਰੂਪ ਰੂਪੀ ਤਸਰੀ ਤੋਂ ਸਾਰਾ ਮਾਲਕੀ ਵਾਲਿਓ ਬਣ ਗਏ ਹਨ। ਐਸਾ ਆਨੰਦ ਉਹਨਾਂ ਨੂੰ ਪ੍ਰਾਪਤ ਹੋਇਆ ਅੰਧੇ ਪਾਵੇ ਰਾਹ। ਕੋਈ ਸੂਰਮਾ ਹੋਵੇ, ਅੰਨਾ ਹੋਵੇ, ਤੋ ਤੁਰਿਆ ਜਾਂਦਾ ਹੋਵੇ, ਉਹਨੂੰ ਪਤਾ ਨਾ ਲੱਗੇ ਤੇ ਦੂਰ ਖੜੋਤਾ ਕੋਈ ਆਵਾਜ਼ ਮਾਰਦਾ ਕਿ ਭਾਈ ਫਲਾਨੇ ਹਸਮ ਹੋ ਜਾ, ਉਹ ਵੀ ਸੁਣਨੇ ਕਰਕੇ ਅੰਦਰ ਨੂੰ ਰਾਹ ਪ੍ਰਾਪਤ ਹੁੰਦਾ। ਜੇ ਤੂੰ ਸੁਣਾ ਵੀ ਨਹੀਂ ਤੈਨੂੰ ਪ੍ਰਾਪਤ ਕਿੱਥੋਂ ਹੋਇਆ? ਇਸ ਵਾਸਤੇ ਸੁਣਨ ਦਾ ਬੜਾ ਭਾਰੀ ਮਹੱਤਵ ਹੈ। ਤੇ ਅੰਧੇ ਅਗਿਆਨੀ ਜੋ ਜੀਵ ਹਨ, ਪਰਮੇਸ਼ਰ ਦੇ ਨਾਮ ਦਾ ਸਰਵਣ ਕਰਕੇ ਉਹ ਭਗਤੀ ਸਹਿਤ ਗਿਆਨ ਦੇ ਰਾਹ ਰਸਤੇ ਦੀ ਪ੍ਰਾਪਤੀ ਵਾਲੇ ਬਣ ਜਾਂਦੇ ਹਨ। ਸੁਣਿਆ ਅੰਧੇ ਪਾਵੇ ਰਾਹ, ਸੁਣਨੇ ਕਰਕੇ ਕੰਨਾਂ ਵਿੱਚ ਪਰਮੇਸ਼ਰ ਦੇ ਨਾਮ ਨੂੰ, ਜਿਨ੍ਹਾਂ ਨੇ ਮਨ ਮਨ ਰੂਪੀ ਨੇਤਰਾਂ ਵਿੱਚ ਵਿਚਾਰ ਦੀ ਨਿਗਾਹ ਨਹੀਂ, ਭਰਮ ਦੇ ਸੋਲੇ ਪੈ ਚੁੱਕੇ ਹਨ, ਸ਼ਰਧਾ ਰੂਪੀ ਸੁਰਮੇਦਾਰੀ ਦੀ ਕੋਲ ਕੋਈ ਨਹੀਂ, ਪ੍ਰੇਮ ਰੂਪੀ ਸੁਰਮੇ ਤੋਂ ਵੀ ਰਹਿਤ ਹਨ, ਉਲਟੀਆਂ ਜੁਲਟੀਆਂ ਰੂਪੀ ਸਵਾਰੀਆਂ ਵੀ ਜਿਹਨਾਂ ਪਾਸ ਨਹੀਂ, ਪਰ ਜੇ ਉਹ ਸੁਣ ਲੈਣ ਤੇ ਸੁਣ ਕੇ ਧਾਰਨ ਕਰ ਲੈਣ ਤਾਂ ਪਾ ਲੈ ਰਾਹ, ਉਹ ਭਗਤੀ ਸਹਿਤ ਗਿਆਨ ਦੇ ਰਾਹ ਰਸਤੇ ਨੂੰ ਪਾ ਲੈਂਦੇ ਹਨ। ਗਾਸ ਤੇ ਉਧਰ ਸੁਣ ਤੇ ਉਧਰ ਦਿਨ ਤੇ ਪਾਪ ਘਨੇਰੇ, ਪਸ਼ੂ ਪ੍ਰੇਤ ਮੁਕਤ ਕਾ ਤਾਰੇ ਪਹਾੜ ਪਾਰ ਉਤਾਰੇ, ਨਾਨਕ ਦਾ ਤੇਰੀ ਸੁਣਾਈ ਸਦਾ ਸਦਾ ਬਲਿਹਾਰੇ। ਇਹ ਸੁਣਨ ਦਾ ਬੜਾ ਭਾਰੀ ਮਹੱਤਵ ਹੈ। ਇਸੇ ਪ੍ਰਕਾਰ ਅਗਿਆਨੀ ਜੀਵਨ, ਉਹ ਗਿਆਨ ਦਾ ਪਰਮਾਰਥ ਦਾ ਰਸਤਾ ਪਾ ਕੇ ਵਾਹਿਗੁਰੂ ਦੇ ਨਾਮ ਦੇ ਸੁਣ ਦੀ ਮਹਿਮਾ ਨੂੰ ਗਾਉਂਦੇ। ਤੇ ਅਸੀਂ ਨਾਮ ਸੁਣਿਆ ਛੇਵੇਂ ਪਾਤਸ਼ਾਹ ਕਿਹੜੇ ਪਿੰਡ ਵਿੱਚ ਗਏ? ਜਦੋਂ ਨਾਨਕ ਮੱਤੇ ਨੂੰ ਗਏ ਅੰਮ੍ਰਿਤਸਰ ਸਾਹਿਬ ਤੋਂ, ਤੇ ਆਪਣੇ ਮਹਿਲ ਜਗਤ ਮਾਤਾ ਦਮੋਦਰ ਜੀ ਨੂੰ ਡਰੋਲੀ ਨੂੰ ਭੇਜਿਆ ਸਾਈਦਾਸ ਨੇ ਚੇਤੇ ਕੀਤਾ ਸੀ, ਤੇ ਉਧਰੋਂ ਅਲਮਸਤ ਜਿਹੜਾ ਫਤੀਰ ਸੀ ਉਹਨੂੰ ਸਿੱਧਾ ਨੇ ਤੰਗ ਕੀਤਾ। ਉਸ ਨੇ ਯਾਦ ਕੀਤਾ ਛੇਵੇਂ ਪਾਤਸ਼ਾਹ ਨੂੰ, ਮਹਾਰਾਜ ਨੇ ਆਪਣੇ ਮਹਿਲਾਂ ਨੂੰ ਕਹਿ ਕੇ ਤੁਸੀਂ ਡਰੋਲੀ ਸਾਈਦਾਸ ਤੇ ਬੀਬੀ ਜੋ ਮਾਈ ਰਾਮੋ ਸੀ ਮਾਤਾ ਦਮੋਦਰੀ ਜੀ ਦੀ ਵੱਡੀ ਭੈਣ, ਉਹਨਾਂ ਨੇ ਚੇਤੇ ਕੀਤਾ ਜੀ ਕਹਿੰਦੇ ਸਾਈਦਾਸ ਸਾਂਝੂ ਸਿਮਾਰ ਛੇਵੇਂ ਪਾਤਸ਼ਾਹ ਦੇ, ਮਾਤਾ ਦਮੋਦਰੀ ਜੀ ਛੋਟੇ ਸਨ ਤੇ ਮਾਈ ਰਾਮੋ ਜੀ ਵੱਡੇ ਸਨ, ਭਾਈ ਨਰਾਇਣਦਾਸ ਦੀਆਂ ਸੁਪੁੱਤਰੀਆਂ ਸੀ। ਸੋ ਖਾਲਸਾ ਜੀ ਉਹਨਾਂ ਨੇ ਚੇਤੇ ਕੀਤਾ, ਪਰਿਵਾਰ ਨੂੰ ਉੱਥੇ ਭੇਜਿਆ, ਛੇਵੇਂ ਪਾਤਸ਼ਾਹ ਨਾਨਕ ਮੱਤੇ ਨੂੰ ਚੱਲੇ ਹਨ। ਕਦਾ ਪਿੰਡ ਆਉਂਦਾ ਹਰਿਆਣੇ ਦੇ ਵਿੱਚ, ਉੱਥੇ ਜਦੋਂ ਸਤਿਗੁਰੂ ਗ੍ਰੀਵ ਮਹਾਰਾਜ ਜੀ ਪਹੁੰਚੇ ਤੇ ਕੰਨਾ ਆ ਗਿਆ, ਹੱਥ ਮਾਰਦਾ ਮਾਰਦਾ ਛੇਵੇਂ ਪਾਤਸ਼ਾਹ ਦਾ ਜੋੜਾ ਪਿਆ ਸੀ, ਸਿੱਖਾਂ ਨੇ ਪੁੱਛਿਆ ਤੂੰ ਕਿਵੇਂ ਆਇਆ? ਕਹਿੰਦਾ ਮੈਂ ਛੇਵੇਂ ਪਾਤਸ਼ਾਹ ਦੇ ਪਾਸ ਚਰਨਾਂ 'ਚ ਪਹੁੰਚ ਕੇ ਤੇ ਆਪਣੇ ਆਪ ਨੂੰ ਸਫਲਿਆ ਕਰਨਾ ਚਾਹੁੰਦਾ ਹਾਂ, ਕਿਉਂਕਿ ਗੁਰੂ ਸਾਹਿਬ ਚਾਹੁਣ ਤੇ ਅੰਨੇ ਨੂੰ ਨੇਤਰ ਬਖਸ਼ ਦੇਣ। ਉਸ ਵੇਲੇ ਸਿੱਖਾਂ ਨੇ ਕਹਿ ਕੇ ਇੱਥੇ ਬੈਠ, ਕੀਰਤਨ ਹੋਵੇਗਾ ਤੇ ਕੀਰਤਨ ਦੀ ਤੁਸੀਂ ਤੇਰੇ ਕਾਰੇ ਤੂੰ ਪੜੇਗੀ ਸੁਣ ਲੈਣੀ। ਜਦੋਂ ਕੀਰਤਨ ਸੁਣਿਆ ਬੜਾ ਭਾਰੀ ਮਸਤ ਹੋ ਗਿਆ। ਇੱਕ ਸਿੱਖ ਕੋਲ ਖੜਾ ਸੀ, ਉਹਨੇ ਕਿਹਾ ਕਿ ਪ੍ਰੇਮੀਆਂ ਜੇ ਤੂੰ ਆਪਣੇ ਨੇਤਰ ਬਣਾਉਣੇ ਚਾਹੁੰਦਾ ਤਾਂ ਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਜਿਹੜੀ ਧੂੜੀ ਹੈ ਇਹ ਮੁੰਡੇ ਨੇਤਰਾਂ ਵਿੱਚ ਪਾ ਲਵੇ ਤੇ ਤੇਰੀ ਆਪਣੇ ਦੁੱਖ ਦੀ ਨਿਵਰਤੀ ਹੋ ਜਾਵੇਗੀ। ਉਸ ਪ੍ਰੇਮੀ ਤੋਂ ਸੁਣ ਕੇ ਉਸ ਕੜੇ ਪਿੰਡ ਵਾਲੇ ਅੰਨੇ ਨੇ ਸਤਿਗੁਰ ਦੇ ਜੋੜੇ ਤੇ ਹੱਥ ਲਾ ਕੇ ਉਹ ਤੋਂ ਸੁਣ ਕੇ ਆਪਣੀਆਂ ਨੇਤਰਾਂ ਤੇ ਧੂੜੀ ਮਲ ਲਈ ਸੀ ਤੇ ਨੇਤਰਾਂ 'ਚ ਪ੍ਰਕਾਸ਼ ਹੋ ਗਿਆ ਤੇ ਅੰਨਾ ਪੁਣਾ ਚੱਕਿਆ ਗਿਆ ਸੀ। ਤੇ ਮਹਾਰਾਜ ਕਹਿੰਦੇ ਸੁਣਿਆ ਅੰਧੇ ਪਾਵਹਿ ਰਾਹੋ, ਸੁਣ ਕੇ ਉਸਦੇ ਪਾਸੋਂ ਸਤਿਗੁਰ ਦੇ ਚਰਨਾਂ ਦੇ ਜੋੜੇ ਤੋਂ